416-655-2000
ਮਹਾਤਮਾ ਦੇ ਉਸ
Construction.ca. Check our previous projects.
I'm going to get the bad ass.
सकता है। सीआरए द ऑडिट की गतिविधि सीआरए द ऑडिट आ गया है और ये टिकट इन्वेस्टर को इन्वेस्टमेंट देखो दी सभी कुछ कंपनी का लोन की मैं रिटैक्स पर डिमांड आइटम से है दी तो शायद का लोन और प्रोटेक्शन प्रॉपर्टी बिजनेस प्लान चाहिए दी है कल की कॉर्पोरेशन ऑफ बिजनेस टैक्स फाइनेंस टैक्स की बुक की कॉर्पोरेशन सेट ऑफ बिजनेस लोन फाइनेंस की बुक कीपिंग दी जनरल चैनल सब भी ऊपर तो पर के जरिए का फैक्ट बट अकाउंट इतना चैनल नॉटिंग को पांच दी तो ये सीए तहाड़ी बंद रुक लेते का नाम है
7 7 8 4 1 2 1 3 ਮਾਲਕ ਦੇ ਸੱਜੇ ਪਾਸ਼ਾ ਦਾ ਸ਼ੁਰੂਆਤ ਕੀਤੀ ਹੈ ਲੈਮ ਕੇ ਰੇਡੀਓ ਪ੍ਰੋਗਰਾਮ ਖਰਸਾ ਦੀ ਸ਼ੁਰੂਆਤ ਕੀਤੀ ਹੈ ਸਾਰੇ ਨੇ ਕਰਦੀ ਕਿ ਮਾਲਕ ਦਾ ਬਾਹਰ ਨੂੰ ਅਗਲੇ ਗਰੁੱਪ ਸਾਰੇ ਨੇ ਕਰਦੀ ਕਿ ਲਾਜੀ ਰੱਖਾ ਸਾਰੇ ਨੇ ਮੇਰ ਗਰੁੱਪ ਹੱਥ ਕੀ ਸਾਰੇ ਨੇ ਕਰਦੀ ਕਿ ਲਾਜੀ ਰੱਖੀ ਤੇ ਸਾਰਿਆਂ ਦੇ ਮੇਰ ਪਰ ਹੱਥ ਕੀ ਦਿਨ ਮੰਗਲਵਾਰ ਅਗਸਤ ਮਹੀਨੇ ਦੀ 11 ਤੇ ਸਮਾਜ ਦਿਨ ਮੰਗਲਵਾਰ ਅਗਸਤ ਮਹੀਨੇ ਦੀ 11 ਤੇ ਸਮਾਜ ਦਾ ਫਰਜ਼ੀ ਬਾਰਾਂ ਜਿਹੜਾ ਹੋ ਰਿਹਾ ਹੈ ਇਸ ਵਕਤ ਤਾਪਮਾਨ ਜਿਹੜਾ ਆਪਾਂ ਦੀ ਗੱਲ ਦੇਖੀਏ ਤਾਂ ਜਿੱਡੇ ਦੇ ਰਿਹਾ ਹੈ ਇਸ ਵਕਤ ਦੇ ਤਾਪਮਾਨ ਜਿਹੜਾ 26 ਡਿਗਰੀ ਵਿੱਚ ਦੀ ਦੱਸ ਜਾ ਰਿਹਾ ਹੈ ਅਸੀਂ ਬੰਦੇ ਵਿੱਚ ਜਿਹੜਾ ਧੁੱਪ ਦਾ ਬੱਦਲ ਵੀ ਜਿਹੜਾ ਦੁਨਨ ਬਣੀ ਰਹੇਗੀ ਉਹ ਇਸ ਤੇ ਬਾਹਰ ਦੀ ਪੈ ਜਿਹੜਾ ਤਾਪਮਾਨ 80 ਤੋਂ ਦੇ 28 ਡਿਗਰੀ ਦੇ ਆਸ ਪਾਸ ਬਣਿਆ ਰਹੇਗਾ ਤੇ ਅਨੁਮਾਨ ਦੇ ਵਿੱਚ ਬੱਦਲ ਤੇ ਧੁੱਪ ਜਿਹੜੇ ਉਹ ਦੋਨੋਂ ਬਣੇ ਰਹਿਣਗੇ ਚੌਲ ਨੂੰ ਬੁੱਧਵਾਰ ਸ਼ੁੱਕਰਵਾਰ ਤੇ ਸ਼ੁੱਕਰਵਾਰ ਫਿਰ ਚੌਲ ਨੂੰ ਬੇਟਾ ਬੁੱਧਵਾਰ ਦੇ ਵਿੱਚ ਸ਼ੁੱਕਰਵਾਰ ਨੂੰ ਕਿਸੇ ਸੰਬੰਧ ਦਾ ਡਾਟਾ ਪਰ ਉਹ ਅਸਮਾਨ ਦੇ ਵਿੱਚ ਜਿਹੜੀ ਧੁੱਪ ਵਾਸ ਲੱਗੇਗੀ ਜਿਹੜਾ ਤਾਪਮਾਨ ਉਹ 31 ਡਿਗਰੀ ਦੇ ਆਸ ਪਾਸ ਰਹੇਗਾ 28 ਡਿਗਰੀ ਦੇ ਆਸ ਪਾਸ ਸ਼ੁੱਕਰਵਾਰ ਦੇ ਤਾਪਮਾਨ ਨੂੰ ਜਿਹੜਾ ਤਾਪਮਾਨ ਉਹ 28 ਡਿਗਰੀ ਦੇ ਆਸ ਪਾਸ ਰਹੇਗਾ ਤੇ ਅਸਮਾਨ ਦੇ ਵਿੱਚ ਹੰਤੀ ਸੰਭਾਵਨਾ ਜਿਹੜੀ ਉਹ ਦੇ ਬੱਦਲ ਜਿਹੜੇ ਦੋਨੋਂ ਬਣੇ ਰਹਿਣਗੇ ਸੰਭਾਵਨਾ ਜਿਹੜੀ ਉਹ ਦੱਸੇ ਜਾ ਰਹੀ ਹੈ ਸੀ ਅੱਜ ਸੂਰਜ ਸ਼ਾਲਨ ਨੂੰ ਵੀ ਫਲ ਤੇ ਟਾਈਮ ਚੜਿਆ ਸੀ ਜਿਹੜਾ ਉਹ ਅੱਛੇ ਪੇ ਸ਼ਾਲਨ ਨੂੰ ਇਸ ਵਕਤ ਤੇ ਟਾਈਮ ਮਿੰਟ ਦੇ ਸੂਰਜ ਜਿਹੜਾ ਉਹ ਅੱਛੇ ਪੇ ਗਾ ਹਵਾ ਇਸ ਵਕਤ ਦਿਸ਼ਾ ਨਾਲ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗ ਰਹੀ ਹੈ ਹੋ ਰਿਹਾ ਜਿਸ ਨਾਲ ਤਾਪਮਾਨ 26 ਡਿਗਰੀ ਦੇ ਖਬਰ ਮਹਿਸੂਸ ਹੋ ਰਿਹਾ ਹੈ ਸੀਪੀ ਮੀਟਰ ਦੇ ਪਿਛੜੇ ਖਬਰ ਸਾਰੇ ਸਾਡਾ ਪੰਜਾਬੀ ਮੀਡੀਆ ਖਬਰ ਦੀ ਪੇਸ਼ਕਸ਼ ਕੇਡੀਅਨ ਪੰਜਾਬ ਦਾ ਪੋਸਟ ਪੰਜਾਬੀ ਦਾ ਅਖਬਾਰ ਦੇ ਸਾਹਮਣੇ ਕੇਡੀਅਨ ਪੰਜਾਬੀ ਪੋਸਟ ਹਰ ਸ਼ੁੱਕਰਵਾਰ ਨੂੰ ਸ਼ਾਮ ਲੋਕਲ ਸਾਹਮਣੇ ਪੇਸ਼ ਹੁੰਦੇ ਨੇ ਸਵਿਚ ਖਬਰ ਸੜੀ ਖਬਰਾਂ ਕੀਤੀ ਜਾਂਦੀ ਹੈ ਲੋਕਲ ਨੈਸ਼ਨਲ ਇੰਟਰਨੈਸ਼ਨਲ ਖਬਰ ਕੇ ਅਪਡੇਟ ਕੀਤੀ ਜਾਂਦੀ ਹੈ ਇਸ ਦੀ ਕਾ ਸ਼ੁੱਕਰਵਾਰ ਦੇ ਲਈ ਸ਼ਾਮ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਨੇ ਸਵਿਚ ਖਬਰ ਸੜੀ ਖਬਰਾਂ ਕੀਤੀ ਜਾਂਦੀ ਹੈ ਪਾਰਟੀ ਸਟੋਰ ਜਿੱਥੇ ਕਿ ਸਾਡੇ ਬਲੌਗਸ ਪੈਣ ਦੀ ਪੋਸਟ ਦੀ ਦਰਸਾ ਦੇ www.canadianpunjabi.com ਵੈਬਸਾਈਟ ਦੇ ਕੈਨੇਡੀਅਨ ਪੰਜਾਬੀ ਪੋਸਟ ਦਾ ਆਰਟੀਕਲ ਸੀ ਪੰਜਾਬੀ ਰਿਵੀਜ਼ਨ ਕਰਕੇ ਆਪਣੇ ਆਪ ਨੂੰ ਅਪਡੇਟ ਕਰ ਸਕਦੇ ਹੋ। ਪੰਜਾਬੀ ਦੀ ਜਿਹੜੀ ਖਬਰਾਂ ਹੁੰਦੀਆਂ ਨੇ ਉਹ ਤੁਸੀਂ ਉੱਥੇ ਜਾ ਕੇ ਇੱਥੇ ਪੜ੍ਹ ਸਕਦੇ ਹੋ। ਬਸ ਜਿਹੜੀ ਇੰਟਰਵਿਊ ਨੇ ਜਿਹੜੀ ਖਬਰਾਂ ਦੇ ਵਿੱਚ ਜਿਹੜੀਆਂ ਖਬਰਾਂ ਨੂੰ ਜਿਹੜਾ ਸਨ ਟਿਊਟਰ ਦੀ ਖਬਰਾਂ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਡਿਸਕਸ਼ਨ ਕੀਤੀਆਂ ਨੇ ਤੇ ਨਾਲ ਦੀ ਜਿਹੜੀਆਂ ਪੋਸਟ ਤੇ ਅਪਡੇਟ ਕੀਤੀਆਂ ਨੇ ਤੇ ਨਾਲ ਦੀ ਕੈਨੇਡੀ ਪੰਜਾਬੀ ਦਾ ਫਿਰ ਫੇਸਬੁੱਕ ਪੇਜ ਜੇ ਤੁਸੀਂ ਨਹੀਂ ਕੀਤਾ ਕੈਨੇਡੀ ਪੰਜਾਬੀ ਦਾ ਫਿਰ ਕੀਤਾ ਪੇਜ ਤੁਸੀਂ ਤੱਕ ਲਾਈਕ ਨਹੀਂ ਕੀਤਾ
ਅੱਜ ਸ਼ਾਮ ਨੂੰ 6 ਵਜੇ ਫੇਸ ਕਰਦੇ ਹਾਂ ਜੀ ਪਾਰਕ ਦੇ ਵਿੱਚ ਕ੍ਰਿਟੀਕਲ ਨੇ ਜੀ ਜਿਹੜੇ 64,697 ਜਿਹੜਾ ਕਿ 1% ਬਣਦਾ। ਔਰ ਜੇਕਰ ਆਪਾਂ ਵਰਲਡ ਵਾਈਡ ਨਿਗਾਹ ਮਾਰਦੇ ਹਾਂ ਜੀ ਕਿ ਦੁਨੀਆ ਦੇ ਵਿੱਚ ਕਿੰਨੇ ਕੇਸਿਸ ਕੱਲ੍ਹ ਦੇ ਦਿਨ ਦੇ ਵਿੱਚ ਆਏ ਨੇ, ਤਾਂ ਇੱਕ ਵਾਰੀ ਫਿਰ ਤੋਂ ਇੰਡੀਆ ਨੇ ਮਾਰਕਾ ਮਾਰਿਆ ਜੀ। ਸਭ ਤੋਂ ਵੱਧ ਫਿਰ ਕੇਸਿਸ ਜਿਹੜੇ ਨੇ ਇੰਡੀਆ ਦੇ ਵਿੱਚ ਆਏ ਨੇ। USA ਦੇ ਵਿੱਚ 49,800, ਬ੍ਰਾਜ਼ੀਲ ਦੇ ਵਿੱਚ 21,888, ਇੰਡੀਆ ਦੇ ਵਿੱਚ 53,016, ਰਸ਼ੀਆ ਦੇ ਵਿੱਚ 5,118, ਸਾਊਥ ਅਫਰੀਕਾ ਦੇ ਵਿੱਚ 3,739, ਪੈਰੂ ਦੇ ਵਿੱਚ 5,109, ਔਰ ਕੋਲੰਬੀਆ ਦੇ ਵਿੱਚ ਵੀ ਕੱਲ੍ਹ 10,142 ਜਿਹੜੇ ਨੇ ਜੀ ਨਵੇਂ ਕੇਸ ਆਏ ਨੇ। ਔਰ ਜੇਕਰ ਡੈਥਸ ਦੀ ਗੱਲ ਕਰੀਏ ਤਾਂ USA ਦੇ ਵਿੱਚ 569, ਬ੍ਰਾਜ਼ੀਲ ਦੇ ਵਿੱਚ 721, ਇੰਡੀਆ ਦੇ ਵਿੱਚ 887, ਰਸ਼ੀਆ ਦੇ ਵਿੱਚ 70, ਸਾਊਥ ਅਫਰੀਕਾ ਦੇ ਵਿੱਚ 213, ਪੈਰੂ ਦੇ ਵਿੱਚ 204, ਔਰ ਕੋਲੰਬੀਆ ਦੇ ਵਿੱਚ ਜਿਹੜੀਆਂ ਜੀ 312 ਨਵੀਆਂ ਮੌਤਾਂ ਰਿਕਾਰਡ ਕੀਤੀਆਂ ਗਈਆਂ ਨੇ। ਜੇਕਰ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਜੀ, ਕੈਨੇਡਾ ਕਰੰਟਲੀ ਹੁਣ 22ਵੇਂ ਤੇ 24ਵੇਂ ਨੰਬਰ ਤੇ ਚਲਾ ਗਿਆ ਜੀ। ਟੋਟਲ ਕੇਸਿਸ 1,20,132, ਕੱਲ ਜਿਹੜੇ ਨਵੇਂ ਕੇਸ ਆਏ ਨੇ ਜੀ ਟੋਟਲ 681, ਤੇ 6 ਜਿਹੜੀਆਂ ਨੇ ਜੀ ਮੌਤਾਂ ਰਿਕਾਰਡ ਕੀਤੀਆਂ ਗਈਆਂ ਨੇ। ਓਨਟੈਰੀਓ ਦੇ ਵਿੱਚ 115 ਨਵੇਂ ਕੇਸ ਆਏ ਨੇ, ਕਿਊਬੈਕ ਦੇ ਵਿੱਚ 156 ਨਵੇਂ ਕੇਸ ਆਏ ਨੇ, ਅਲਬਰਟਾ ਦੇ ਵਿੱਚ ਜਿਹੜਾ ਹੈ ਜੀ 257 ਨਵੇਂ ਕੇਸ ਪਰ ਓਵਰ ਦਾ ਪੀਰੀਅਡ ਆਫ 3 ਡੇਜ਼ ਆਏ ਨੇ, ਔਰ 5 ਜਿਹੜੀਆਂ ਉੱਥੇ ਮੌਤਾਂ ਰਿਕਾਰਡ ਕੀਤੀਆਂ ਗਈਆਂ ਨੇ। BC ਦੇ ਵਿੱਚ ਵੀ ਵੀਕਐਂਡ ਦੇ ਵਿੱਚ 3 ਦਿਨਾਂ ਦੇ ਵਿੱਚ 131 ਨਵੇਂ ਕੇਸ ਆਏ ਨੇ, ਤੇ 3 ਜਿਹੜੀਆਂ ਨੇ ਉੱਥੇ ਮੌਤਾਂ ਰਿਕਾਰਡ ਕੀਤੀਆਂ ਗਈਆਂ ਨੇ। 13 ਕੇਸ ਨਵੇਂ ਪੀਲ ਰੀਜਨ ਦੇ ਵਿੱਚ ਆਏ ਨੇ ਜੀ, ਜਿਹਦੇ ਵਿੱਚ 9 ਬ੍ਰੈਂਪਟਨ ਦੇ ਵਿੱਚ ਆਏ ਨੇ, 1 ਮਿਸੀਸਾਗਾ ਦੇ 3 ਮਿਸੀਸਾਗਾ ਦੇ ਵਿੱਚ ਆਏ ਨੇ ਜੀ, ਤੇ 1 ਦੀ ਜਿਹੜੀ ਆ ਹਾਲੇ ਪੁਸ਼ਟੀ ਨਹੀਂ ਹੋਈ। ਸੋ ਕੈਨੇਡਨ ਦੇ ਵਿੱਚ ਕੋਈ ਨਵਾਂ ਕੇਸ ਨਹੀਂ ਆਇਆ ਸਾਜਨਦੀਪ ਜੀ।
ਜੀ, ਔਰ ਇੰਡੀਆ ਦੇ ਵਿੱਚ ਵੀ ਲਗਾਤਾਰ ਜਿਹੜੇ ਨੰਬਰ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ ਇੰਡੀਆ ਦੇ। ਭਾਅ ਜੀ, ਇੱਕ ਮੈਂ ਕੱਲ੍ਹ ਵੀਡੀਓ ਦੇਖ ਰਿਹਾ ਸੀ, ਜਿੱਦਾਂ ਤੁਸੀਂ ਕੱਲ੍ਹ ਵੀ ਕਿਹਾ ਸੀ ਵੀ ਜਿਹੜੀ ਇਹ ਬਿਮਾਰੀ ਆ ਇਹ ਤੋਂ ਆਪਾਂ ਜਿਹੜੀ ਕਹਿੰਦੇ ਵੀ ਕਿਓਰ ਕਰੀ ਜਾ ਰਿਹਾ, ਕਿਓਰ ਨਹੀਂ, ਜਿੱਦਾਂ ਤੁਸੀਂ ਕੱਲ੍ਹ ਕਿਹਾ ਵੀ ਕਿਓਰ ਨਹੀਂ ਕਹਾਂਗੇ, ਇਹ ਤਾਂ ਆਪਣੇ ਆਪ ਰਿਕਵਰ ਜੇ ਕੋਈ ਹੋ ਜੇ ਤਾਂ ਹੋ ਜੇ। ਇੰਡੀਆ ਵਾਲੀ ਉਹ ਵੀਡੀਓ ਦੇ ਵਿੱਚ ਕਹਿ ਰਹੇ ਵੀ ਅੱਜ ਕਰੋਨਾ ਵਾਇਰਸ ਜੇ ਕਿਸੇ ਨੂੰ ਆ ਗਿਆ ਉਹਨੂੰ ਪੋਜ਼ਿਟਿਵ ਕਰ ਦਿੰਦੇ ਆ, ਅਗਲੇ ਦਿਨ ਉਸੇ ਬੰਦੇ ਨੂੰ ਨੈਗੇਟਿਵ ਕਰ ਦਿੰਦੇ ਆ, ਫਿਰ ਜੇ ਕੋਈ ਗਰੀਬ ਆ ਤੇ ਉਹਨੂੰ ਚੁੱਕ ਕੇ ਉਹ ਹਸਪਤਾਲ 'ਚ ਲੈ ਜਾਂਦੇ ਆ ਅਤੇ ਉਹਨੂੰ ਕਹਿੰਦੇ ਵੀ ਇਹ ਪੋਜ਼ਿਟਿਵ ਆ। ਇੰਡੀਆ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਉਹ ਗਰੀਬਾਂ ਨੂੰ ਹੀ ਕਿਉਂ ਹੋ ਰਿਹਾ ਵਾ ਅਤੇ ਜਿਹੜੇ ਅਮੀਰ ਆ ਜਾਂ ਜਿਹੜੇ ਪੋਲੀਟੀਸ਼ੀਅਨ ਆ ਵੱਡੇ ਵੱਡੇ ਉਹਨਾਂ ਨੂੰ ਕਿਉਂ ਨਹੀਂ ਹੋ ਰਿਹਾ, ਅਤੇ ਜਿਹੜੇ ਗਰੀਬ ਆ ਜੇ ਉਹ ਕੋਈ ਆਪਣਾ ਨੋਰਮਲ ਸਿਮਟਮ ਲੈ ਕੇ ਵੀ ਹਸਪਤਾਲ 'ਚ ਜਾਂਦਾ ਅਤੇ ਉਹਨੂੰ ਚੁੱਕ ਕੇ ਕਰੋਨਾ ਵਾਇਰਸ ਪਾ ਦਿੰਦੇ ਆ ਅਤੇ ਉਹਨੂੰ ਕਹਿੰਦੇ ਵੀ ਤੈਨੂੰ ਕਰੋਨਾ ਵਾਇਰਸ ਆ ਅਤੇ ਅਗਲੇ ਦਿਨ ਫਿਰ ਉਹਨੂੰ ਕਹਿੰਦੇ ਵੀ ਤੈਨੂੰ ਨਹੀਂ ਹੈਗਾ।
ਜੀ ਬਿਲਕੁਲ, ਇੱਕ ਤਾਂ ਜਿਹੜਾ ਹੈ ਨਾ ਉੱਥੇ ਜਿਹੜੇ ਫੀਸ ਚਾਰਜ ਕੀਤੀ ਜਾਂਦੀ ਹੈ ਉਹਦਾ ਵੀ ਉਹਦੇ ਵਿੱਚ ਵੀ ਉਹਨਾਂ ਨੂੰ ਕਾਫੀ ਪੈਸੇ ਬਣਦੇ ਨੇ। ਸੋ ਮੇਰੇ ਖਿਆਲ ਦੇ ਵਿੱਚ, ਕਰੈਕਟ ਮੀ ਇਫ ਆਈ ਐਮ ਰੋਂਗ, ਮੇਰਾ ਖਿਆਲ 4500 ਰੁਪਈਆ ਜਿਹੜਾ ਜੀ ਉਹ ਲੈ ਲੈਂਦੇ ਨੇ ਟੈਸਟ ਕਰਨ ਦਾ। ਇੱਕ ਤਾਂ ਉਹ ਬੜਾ ਜੀ ਉੱਥੇ ਚੱਲ ਰਿਹਾ ਹੈਗਾ ਕਿ ਜਿਹੜਾ ਮਰਜ਼ੀ ਹੈ ਉਹਦਾ ਟੈਸਟ ਕਰ ਲਓ ਅਤੇ ਫਿਰ ਉਸ ਤੋਂ ਬਾਅਦ ਟੈਂਪਰੇਚਰ ਤੋਂ ਬਾਅਦ ਦੱਸ ਦਿੰਦੇ ਨੇ ਪੋਜ਼ਿਟਿਵ ਆ। ਵੈਸੇ ਏਡੀ ਜਲਦੀ ਜੋ ਉੱਥੇ ਜਿਹੜਾ ਸੀਗਾ ਜੀ, ਮੈਨੂੰ ਜਿੱਥੋਂ ਤੱਕ ਪਤਾ ਸੀਗਾ ਕਿ ਉੱਥੇ ਟੈਸਟ ਦੇ ਰਿਜ਼ਲਟ ਵੀ ਰਾਈਟ ਵੇ ਨਹੀਂ ਸੀ ਆ ਰਹੇ ਹਲੇ ਤੱਕ, ਹੁਣ ਤਾਂ ਇੰਪਰੂਵਮੈਂਟ ਹੋ ਗਈ ਹੋਣੀ ਹੈ ਜੀ। ਪਰ ਉੱਥੇ ਕੁਛ ਵੀ ਪੋਸੀਬਲ ਹੈ ਜੀ, ਇੱਦਾਂ ਦੀ ਗੱਲ ਨਹੀਂ ਹੈ ਕਿ ਅਮੀਰਾਂ ਨੂੰ ਨਹੀਂ ਹੋ ਰਿਹਾ, ਅਮੀਰਾਂ ਨੂੰ ਵੀ ਹੋ ਰਿਹਾ ਹੈਗਾ। ਆਈ ਨੋ ਲੋਟਸ ਆਫ ਪੀਪਲ ਜਿਹੜੇ ਕਾਫੀ ਰਿਚ ਨੇ ਤੇ ਉਹਨਾਂ ਨੂੰ ਵੀ ਹੋਇਆ ਔਰ ਵੱਡੀਆਂ ਵੱਡੀਆਂ ਸੈਲੀਬ੍ਰਿਟੀਜ਼ ਨੂੰ ਵੀ ਹੋਇਆ। ਪਰ ਇਹ ਗੱਲ ਜ਼ਰੂਰ ਹੈ ਕਿ ਕਾਮਨ ਮੈਨ ਜਿਹੜਾ ਜੀ ਉੱਥੇ ਉਸਨੂੰ ਤੰਗ ਕੀਤਾ ਜਾਂਦਾ, ਉਹਨੂੰ ਹਰਾਸ ਕੀਤਾ ਜਾਂਦਾ, ਇਹ ਸਾਰਾ ਜੱਗ ਜਾਣਦਾ। ਔਰ ਇਕੱਲੇ ਇੰਡੀਆ 'ਚ ਹੀ ਨਹੀਂ, ਸਾਰੀ ਦੁਨੀਆ ਦੇ ਵਿੱਚ ਹੀ ਜਿੱਥੇ ਥੋੜੀਆਂ ਡਿਵੈਲਪ ਕੰਟਰੀਜ਼ ਇੰਨੀਆਂ ਵਾਲੀਆਂ ਨਹੀਂ ਹੋਈਆਂ, ਜਿੱਥੇ ਲਾਅ ਐਂਡ ਆਰਡਰ ਨਹੀਂ ਹੈਗਾ ਉੱਥੇ ਇੱਦਾਂ ਹੀ ਕੀਤਾ ਜਾਂਦਾ ਜੀ ਛੋਟੇ ਲੋਕਾਂ ਨੂੰ।
ਜੀ ਧੰਨਵਾਦ, ਹੋਰ ਕੁਝ ਕੋਈ ਅਪਡੇਟ?
ਬੈਚ ਜੀ, ਔਰ ਜਾਣ ਤੋਂ ਪਹਿਲਾਂ ਮੈਂ ਆਪਣਾ ਨੰਬਰ ਅਨਾਊਂਸ ਕਰ ਦਿੰਦਾ, 416-676-1423, 416-669-1423। ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ ਹੈਵ ਅ ਵੰਡਰਫੁਲ ਡੇ ਹੈ
ਜੀ। ਧੰਨਵਾਦ ਭਾਜੀ, ਬੜੀ ਮਿਹਰਬਾਨੀ। ਅਵਤਾਰ ਟਵਾਣਾ ਜੀ ਦਾ ਤੁਸੀਂ ਨੰਬਰ ਨੋਟ ਕਰ ਲਓ ਜੀ, 416-802-5866, 416-802-5866। ਤੁਸੀਂ ਕੋਈ ਘਰ ਲਿਸਟ ਕਰਾਉਣਾ, ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ, ਅਵਤਾਰ ਟਿਵਾਣਾ ਜੀ 31 ਸਾਲਾਂ ਤੋਂ ਰਿਅਲਟਰ ਨੇ, ਬਹੁਤ ਲੰਮਾ ਇਹਨਾਂ ਕੋਲ ਲੰਮੇ ਸਮੇਂ ਤੋਂ ਰੀਅਲ ਸਟੇਟ ਦੇ ਵਿੱਚ ਨੇ। 416-802-5866 ਇਹਨਾਂ ਦਾ ਨੰਬਰ ਆ। ਤੁਸੀਂ ਕੋਈ ਘਰ ਲਿਸਟ ਖਰੀਦਣਾ, ਲਿਸਟ ਕਰਾਉਣਾ ਚਾਹੁੰਦੇ ਹੋ, ਇਹਨਾਂ ਕੋਲ ਆਲਰੇਡੀ ਬਾਇਰ ਜਿਹੜੇ ਨੇ ਉਹ ਮੌਜੂਦ ਨੇ। 416-802-5866 ਇਹਨਾਂ ਦਾ ਨੰਬਰ ਆ, 416-802-5866 ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਗਦੀਸ਼ ਭਾਅ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸੋ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਅਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਣਗੇ। ਭਾਅ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਸੋ ਮਚ ਸਾਜਨਦੀਪ ਜੀ, WTOR 770 ਤੋਂ ਪ੍ਰੋਗਰਾਮ ਖਬਰ ਸਨ ਜੁੜੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਔਰ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦਾ ਹਾਂ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਭੇਜੇ ਗੁੱਡ ਮਾਰਨਿੰਗ ਦੇ ਮੈਸੇਜ ਦੇ ਨਾਲ। ਅੱਜ ਦੇ ਗੁੱਡ ਮਾਰਨਿੰਗ ਦੇ ਮੈਸੇਜ ਦੀ ਫਿਲਮ ਦੀ ਬਲੈਂਕਸ ਮੈਂ ਕਹਾਂਗਾ ਕਿ ਅੱਜ ਲੈਟਸ ਸੀ ਸਾਡਾ ਸਰੋਤਾ ਕਿਹੜਾ ਅੱਜ ਦੇ ਗੁੱਡ ਮਾਰਨਿੰਗ ਮੈਸੇਜ ਦੇ ਵਿੱਚ ਫਿਲ ਇਨ ਦੀ ਬਲੈਂਕਸ ਕਰਦਾ ਹੈ। ਸੋ ਹੋਮ ਲਾਈਫ ਸਿਲਵਰਸਿਟੀ ਦਾ ਨੰਬਰ ਹੈ 905-913-8500। ਅੱਜ ਦਾ ਜੋ ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ ਹੈ ਅਜੀਤ ਕਰਚਾ ਜੀ ਨੇ, ਲਿਖਿਆ ਹੈ ਕਿ ਦੁਨੀਆਂ 'ਚ ਬੋਲੀ ਜਾਣ ਵਾਲੀਆਂ ਬੋਲੀਆਂ 'ਚੋਂ ਸਭ ਤੋਂ ਮਿੱਠੀ ਬੋਲੀ, ਫਿਲ ਇਨ ਦਾ ਬਲੈਂਕਸ ਕਰਨੀਆਂ ਹੈ, ਕਿਹੜੀ ਬੋਲੀ ਸਭ ਤੋਂ ਮਿੱਠੀ ਹੈ, ਦੁਨੀਆਂ 'ਚ ਬੋਲੀ ਜਾਣ ਵਾਲੀ ਬੋਲੀਆਂ ਵਿੱਚੋਂ ਸਭ ਤੋਂ ਬੋਲੀ ਕਿਹੜੀ ਮਿੱਠੀ ਹੈ। 416-620-1778 ਸਟੂਡੀਓ ਨੰਬਰ ਹੈ, 416-620-1778। ਆਓ ਤੁਸੀਂ ਨਾਲੇ ਮੈਨੂੰ ਵੀ ਗੁੱਡ ਮਾਰਨਿੰਗ ਕਹੋ ਅਤੇ ਨਾਲੇ ਇਹ ਫਿਲਮ ਦੀ ਬਲੈਂਕਸ ਕਰੋ, ਦੁਨੀਆਂ 'ਚ ਬੋਲੀ ਜਾਣ ਵਾਲੀਆਂ ਬੋਲੀਆਂ ਵਿੱਚੋਂ ਸਭ ਤੋਂ ਮਿੱਠੀ ਬੋਲੀ ਕਿਹੜੀ ਹੈ। 416-620-1778 ਸਟੂਡੀਓ ਨੰਬਰ ਹੈ, 416-620-1778 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਸੋ ਜਿੰਨੀ ਦੇਰ ਤੱਕ ਤੁਸੀਂ ਮੈਨੂੰ ਕਾਲ ਕਰਕੇ ਇਸ ਨੂੰ ਫਿਲਮ ਦੀ ਬਲੈਂਕਸ ਕਰਦੇ ਹੋ, ਉਨੀ ਦੇਰ ਤੱਕ ਮੈਂ ਆਪਣਾ ਸੰਦੇਸ਼ ਤੁਹਾਡੇ ਨਾਲ ਸਾਂਝਾ ਕਰ ਲਵਾਂ। ਅੱਜ ਡਾਊਨਟਾਊਨ ਟੋਰਾਂਟੋ ਦੇ ਵਿੱਚ ਜੈਕ ਕਾਂਡੋ ਜਿਹੜਾ ਉਸ ਦੀ ਪ੍ਰਾਈਸ ਲਿਸਟ ਆ ਜਾਵੇਗੀ। ਸੋ ਤੁਸੀਂ 416-870-6464 ਦੇ ਉੱਤੇ ਕਾਲ ਕਰ ਲੈਣੀ ਹੈ ਅਤੇ ਨਾਲ ਦੀ ਨਾਲ ਆਪਣੀ ਈਮੇਲ ਟੈਕਸਟ ਕਰ ਦੇਣੀ ਹੈ ਕਿ ਸਾਨੂੰ ਇਸ ਨੰਬਰ ਦੇ ਉੱਤੇ ਫਲੋਰ ਪਲੈਨ ਅਤੇ ਅਵੇਲੇਬਿਲਟੀ ਅਤੇ ਸਾਰਾ ਕੁਝ ਭੇਜ ਦਿਓ। ਜੈਕ ਕੰਡੋ ਬਿਲਕੁਲ ਰਾਇਰਸਨ ਯੂਨੀਵਰਸਿਟੀ ਤੋਂ ਵਾਕਿੰਗ ਡਿਸਟੈਂਸ ਦੇ ਉੱਤੇ ਆ ਅਤੇ ਔਰ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਤੇ ਆ। 2-4 ਸਾਲ 'ਚ ਬਣ ਕੇ ਤਿਆਰ ਹੋਣੀ ਹੈ ਇਹ ਕਾਂਡੋ ਅਪਾਰਟਮੈਂਟ। ਸੋ ਇਹਦੇ ਪ੍ਰਾਈਸ ਦਾ ਬਾਰੇ 'ਚ ਅੱਗੇ ਚੱਲ ਕੇ ਹਰਦੀਪ ਗਰੇਵਾਲ ਨਾਲ ਵੀ ਗੱਲਬਾਤ ਕਰਾਂਗਾ। ਸੋ ਅੱਜ ਇਸ ਦੀ ਪ੍ਰਾਈਸ ਰਿਲੀਜ਼ ਹੋਣ ਜਾ ਰਹੀ ਹੈ, 416-870-6464 ਲੈਟਸ ਸੀ ਸਾਡੇ ਕਿਹੜੇ ਗੱਲ ਕਿਹੜੇ ਕਾਲਰ ਨੇ ਜਿਹੜੇ ਇਸ ਫਿਲਮ ਦੀ ਬਲੈਕਸ ਨੂੰ ਕਰਦੇ ਜੀ। ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਪਿਆਰ ਦੀ ਬੋਲੀ ਸਭ ਤੋਂ ਮਿੱਠੀ ਬੋਲੀ ਹੈ ਜੀ।
ਓਕੇ, ਨੈਕਸਟ ਕਾਲ ਲੈਂਦੇ ਹਾਂ। ਥੈਂਕ ਯੂ ਤੁਹਾਡੀ ਕਾਲ ਦੇ ਲਈ। ਗੁੱਡ ਮਾਰਨਿੰਗ ਟੂ ਯੂ ਨਾਲੇ। ਥੈਂਕ ਯੂ। ਨੈਕਸਟ ਕਾਲ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਜਗਦੀਸ਼ ਜੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ,
ਸਭ ਤੋਂ ਵੱਡੀ ਸਭ ਤੋਂ ਮਿੱਠੀ ਬੋਲੀ ਹੈਗੀ ਲਾਲਚ ਦੀ। ਲਾਲਚ ਦੀ ਕਹਿ ਲਓ ਜਾਂ ਮਤਲਬ ਦੀ।
ਠੀਕ ਹੈ, ਥੈਂਕ ਯੂ। ਸੋ ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ ਜੀ, ਤੁਸੀਂ ਆਉਂਦੇ ਹੋ। ਹਾਂਜੀ
ਹਾਂਜੀ ਹਾਂਜੀ ਸਰ, ਮਾਂ ਬੋਲੀ।
ਮਾਂ ਬੋਲੀ, ਠੀਕ ਹੈ ਜੀ, ਥੈਂਕ ਯੂ। ਸੋ ਪਿਆਰ ਦੀ ਬੋਲੀ ਮਿੱਠੀ, ਮਾਂ ਬੋਲੀ ਮਿੱਠੀ, ਪਰ ਅਜੀਤ ਗਾਚਾ ਜੀ ਨੇ ਜੋ ਮੈਨੂੰ ਲਿਖ ਕੇ ਭੇਜਿਆ ਕਿ ਸਭ ਤੋਂ ਬੋਲੀ ਮਿੱਠੀ ਹੁੰਦੀ ਹੈ ਮਤਲਬ ਦੀ ਬੋਲੀ। ਸੋ ਜਿਹਨੇ ਕਿਸੇ ਨੇ ਮਤਲਬ ਕੱਢਣਾ ਹੁੰਦਾ ਹੈ ਉਹ ਫਿਰ ਬਹੁਤ ਪਿਆਰਾ ਬੋਲਦਾ ਹੈ ਅਤੇ ਬਹੁਤ ਮਿੱਠਾ ਬੋਲਦਾ ਹੈ। ਸੋ ਜੇ ਤੁਹਾਨੂੰ ਕੋਈ ਮਿੱਠਾ ਬੋਲਣ ਵਾਲਾ ਮਿਲ ਜਾਵੇ, ਸੋ ਇਹ ਨਾ ਸਮਝ ਲਿਓ ਕਿ ਉਹ ਇਸ ਲਈ ਮਿੱਠਾ ਬੋਲਦਾ ਕਿ ਉਹਦੀ ਮਾਂ ਬੋਲੀ ਹੈ ਇਹ, ਜਾਂ ਫਿਰ ਇਸ ਲਈ ਉਹ ਮਿੱਠਾ ਬੋਲਦਾ ਕਿਤੇ ਤੁਹਾਨੂੰ ਉਹ ਬਹੁਤ ਪਿਆਰ ਕਰਦਾ। ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਕਿ ਉਹ ਕੋਈ ਨਾ ਕੋਈ ਮਤਲਬ ਕੱਢਣ ਦੇ ਲਈ ਤੁਹਾਡੇ ਨਾਲ ਮਿੱਠਾ ਬੋਲ ਰਿਹਾ ਹੈ। ਇੱਕ ਕਾਲ ਹੋਰ ਲੈ ਲਈਏ ਅਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਭ ਤੋਂ ਮਿੱਠੀ ਬੋਲੀ ਮਾਂ ਬੋਲੀ ਆ ਜੀ।
ਮਤਲਬ ਵਾਲਾ ਨੀ ਮਿੱਠਾ ਬੋਲਦਾ ਜੀ?
ਨਹੀਂ ਜੀ, ਮਾਂ ਬੋਲੀ ਜਿਹੜੀ ਜਿਹੜੀ ਬੰਦੇ ਦੀ ਆਪਣੀ ਮਾਂ ਬੋਲੀ ਹੁੰਦੀ ਆ।
ਅੱਛਾ, ਜਦੋਂ ਕਿਸੇ ਨੇ ਮਤਲਬ ਕੱਢਣਾ ਹੁੰਦਾ ਹੈ ਉਦੋਂ ਕਿੱਦਾਂ ਆਪਣਾ ਮੂੰਹ ਦਾ ਫੇਸ ਇੰਪ੍ਰੈਸ਼ਨ ਵੀ ਚੇਂਜ ਕਰਦਾ, ਐਕਸਪ੍ਰੈਸ਼ਨ, ਅਤੇ ਨਾਲ ਦੀ ਨਾਲ ਹੋਰ ਵੀ ਬਾਡੀ ਲੈਂਗੁਏਜ ਵੀ, ਹੋਰ ਵੀ ਸਾਰਾ ਕੁਛ ਵੀ।
ਇਹ ਤਾਂ ਮੈਨੂੰ ਲੱਗਦਾ ਤੁਸੀਂ ਟਰੂਡੋ ਬਾਰੇ ਗਏ ਨੇ
ਯਾਰ। ਮੇਰੇ ਤੇ ਏਡਾ ਠੱਪਾ ਕਿਉਂ ਲੱਗ ਚੁੱਕਿਆ ਇਹ, ਮੈਨੂੰ ਦੱਸੋ ਤੁਸੀਂ। ਕੱਲ੍ਹ ਗੁਰਪ੍ਰੀਤ ਜੀ ਵੀ ਕਹਿੰਦੇ ਵੀ ਆ ਗਏ ਅੱਜ ਪੂਰੀ ਐਨਰਜੀ 'ਚ ਹੋਵੋਗੇ ਕੱਲ੍ਹ, ਕਿਉਂਕਿ ਨਵਾਂ ਸਕੈਂਡਲ ਉਹਨਾਂ ਦਾ ਨਿਕਲਿਆ ਸੀ, ਅੱਜ ਪੂਰੀ ਐਨਰਜੀ ਦੇ ਵਿੱਚ ਬੋਲੋਗੇ, ਅਤੇ ਕਹਿੰਦੇ ਤੁਸੀਂ ਅੱਜ ਢਿੱਲਾ ਬੋਲ ਰਹੇ ਹੋ, ਤਾਂ ਇੰਨੀ ਕੋਲ ਖਬਰ ਆਈ ਹੈ।
ਤੁਸੀਂ ਜਿਹੜੀ ਗੱਲ ਕਰਦੇ ਹੋ ਉਹ ਲੌਜਿਕ ਨਾਲ ਕਰਦੇ ਹੋ, ਤਰਕ ਨਾਲ ਕਰਦੇ ਹੋ, ਵਧੀਆ ਗੱਲ ਆ
ਜੀ ਜੀ ਜੀ। ਥੈਂਕ ਯੂ ਤੁਹਾਡਾ ਕਾਲ ਦੇ ਲਈ, ਧੰਨਵਾਦ। ਪ੍ਰੋਗਰਾਮ ਖਬਰ ਸਾਹਿਬ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਹੋਮ ਲਾਈਫ ਸਿਲਵਰ ਸਿਟੀ 905-913-8500 ਦੇ ਉੱਤੇ ਕਾਲ ਕਰ ਲੈਣੀ। ਅਜੀਤ ਕਾਚਾ ਜੀ ਨੂੰ, ਬਲਜੀਤ ਕਾਚਾ ਹੁਣਾਂ ਨੂੰ ਜੁਆਇਨ ਕਰਨਾ ਹੈ ਹੋਮ ਲਾਈਫ ਸਿਲਵਰ ਸਿਟੀ ਨੂੰ 905-913-8500 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਆਓ ਫਿਰ ਇੱਕ ਗੀਤ ਤੁਹਾਡੇ ਲਈ ਪੇਸ਼ ਕਰਦੇ ਹਾਂ, ਸਾਜਨਦੀਪ ਜੀ ਨੇ ਗੀਤ ਕਿਉਂ ਕੀਤਾ, ਅਤੇ ਉਸ ਤੋਂ ਬਾਅਦ ਫਿਰ ਇੱਥੋਂ ਦੀਆਂ ਖਬਰਾਂ ਵੱਲ ਚੱਲਾਂਗੇ, ਅਤੇ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਪ੍ਰੋਗਰਾਮ ਆ ਉਹ 2 ਘੰਟੇ ਦਾ ਕਾਫੀ ਪਲੈਨਡ ਪ੍ਰੋਗਰਾਮ ਐਜ਼ ਬਿਜ਼ੀ ਰਹੇਗਾ ਪ੍ਰੋਗਰਾਮ। ਸੋ ਇੱਕ ਵਾਰੀ ਫਿਰ ਦੱਸ ਦਈਏ ਕਿ ਜੈਕ ਕਾਂਡੋ, ਜੈਕ ਕਾਂਡੋ JAC, ਜੈਕ ਜੈਕ ਕਾਂਡੋ ਡਾਊਨਟਾਊਨ ਟੋਰਾਂਟੋ ਦੇ ਵਿੱਚ ਬਿਲਕੁਲ ਰਾਇਰਸਨ ਯੂਨੀਵਰਸਿਟੀ ਦੇ ਲਾਗੇ ਇਹ ਰਿਲੀਜ਼ ਹੋਣ ਜਾ ਰਿਹਾ ਪ੍ਰੋਡਕਟ। ਅੱਜ ਇਸ ਦੀ ਪ੍ਰਾਈਸ ਆ ਜਾਵੇਗੀ, ਫਲੋਰ ਪਲੈਨ ਆਲਰੇਡੀ ਇਸ ਦੀ ਆ ਚੁੱਕੀ ਹੈ। ਸੋ ਅਗਰ ਤੁਸੀਂ ਇਸ ਦੀ ਕੰਪਲੀਟ ਫਲੋਰ ਪਲੈਨ ਦੇ ਨਾਲ ਪ੍ਰਾਈਸ ਮੰਗਵਾਉਣਾ ਤਾਂ ਅੱਜ ਇਸ ਸਮੇਂ ਆਪਣੀ ਈਮੇਲ ਟੈਕਸਟ ਕਰ ਸਕਦੇ ਹੋ, ਇੰਟਰਸਟਡ ਹੋ। ਅੱਛਾ ਪ੍ਰਾਈਸ ਹੈ ਇਸ ਦਾ 416-877-6464, 416-877-6464 ਦੇ ਉੱਤੇ ਤੁਸੀਂ ਇਸ ਸਮੇਂ ਸੰਪਰਕ ਕਰ ਲੈਣਾ। ਪੇਸ਼ ਹੈ ਗੀਤ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਖਬਰਾਂ ਦੇ ਨਾਲ।
ਜੀ ਹਾਂ, ਇਸ ਗੀਤ ਨੂੰ ਤੁਹਾਡੇ ਸਾਹਮਣੇ ਪੇਸ਼ ਪਹੁੰਚਾਇਆ ਜਾ ਰਿਹਾ ਜੀ ਬ੍ਰੈਂਪਟਨ ਟਰੱਕ ਅਤੇ ਟਾਇਰ ਸੈਂਟਰ ਵੱਲੋਂ, ਉਹਨਾਂ ਦੇ ਸਹਿਯੋਗ ਦੇ ਨਾਲ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ। ਟਰੱਕਾਂ ਦੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਦੇ ਲਈ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 'ਤੇ ਵਿਜ਼ਿਟ ਕਰ ਸਕਦੇ ਹੋ। ਹਫ਼ਤੇ ਦੇ 7 ਦਿਨ ਖੁੱਲ੍ਹੇ ਹੁੰਦੇ ਹਨ ਅਤੇ ਸਵੇਰ ਦੇ 7 ਤੋਂ ਲੈ ਕੇ ਅਤੇ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ। ਕੋਈ ਵੀ ਰਿਪੇਅਰ ਕਰਾਉਣੀ ਆ, ਜਨਰਲ ਰਿਪੇਅਰ, ਓਇਲ ਚੇਂਜ, ਬ੍ਰੇਕ ਐਡਜਸਟਮੈਂਟ, ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ, ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ। ਬੌਬਟੇਲ ਦੀ ਪਾਰਕਿੰਗ ਦੀ ਜ਼ਰੂਰਤ ਹੈ ਤਾਂ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ, 3 ਐਲਫਰਡ ਕਿਊਨ ਬੁਲੇਵਾਰਡ 905-790-1221 ਟਰੱਕ ਵਾਸ਼ ਕਰਾਉਣਾ ਤਾਂ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ। ਤੁਹਾਡੀ ਟਰੱਕ ਦੀ ਰਿਪੇਅਰ ਜਿਹੜੀ ਕੀਮਤ ਹੈ, ਜੇ ਜ਼ਿਆਦਾ ਵੱਡੀ ਹੋ ਗਈ ਹੈ ਤਾਂ ਤੁਸੀਂ ਛੋਟੀਆਂ ਛੋਟੀਆਂ ਇੰਸਟਾਲਮੈਂਟਸ ਦੇ ਵਿੱਚ ਵੀ ਪੇ ਕਰ ਸਕਦੇ ਹੋ। ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-790-1221, 905-790-1221 ਦੀ ਗੱਲਬਾਤ ਕਰ ਸਕਦੇ ਹੋ। ਸੋ ਫਿਰ ਰਣਜੀਤ ਬਾਵੇ ਦਾ ਜਿਹੜਾ ਨਵਾਂ ਗਾਣਾ ਆ ਛੋਟੇ ਛੋਟੇ ਘਰ, ਉਸ ਦੇ ਕੁਝ ਬੋਲ ਸੁਣਦੇ ਹਾਂ ਅਤੇ ਫਿਰ ਅੱਗੇ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ।
ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਆਉਂਦੇ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਆਉਂਦੇ। ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਆਉਂਦੇ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਆਉਂਦੇ। ਉਹ ਚਾਂਦੀਆਂ ਦੇ ਵਰਗੇ ਬੇਸ਼ੱਕ ਨਾਮ ਸੋਨੇ 'ਚ ਲਿਖਾ ਕੇ ਹਟਾਂਗੇ, ਸੋਨੇ 'ਚ ਲਿਖਾ ਕੇ ਹਟਾਂਗੇ। ਉਹ ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਉਹ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਓ ਪਾ ਕੇ ਬੈਠੇ ਨੀ, ਐਵੇਂ ਕਿਸੇ ਬਾਈ ਤੋਂ ਉਮੀਦ ਲਾ ਕੇ ਬੈਠੇ ਨੀ, ਆਪਣੀਆਂ ਮਿਹਨਤਾਂ ਨਾ ਆਪ ਅੱਗੇ ਆਵਾਂਗੇ, ਕਿਸੇ ਦੀ ਗੱਡੀ ਚ ਐਵੇਂ ਪਿੱਛੇ ਜਾ ਕੇ ਬੈਠੇ ਨੀ, ਕਿਹਨੇ ਕਿਹਨੇ ਕਿੱਥੇ ਕਿੱਥੇ ਕਿਹੜੀ ਗੱਲ ਕਹੀ ਹੈ, ਕੋਈ ਨਾ ਦਿਮਾਗ ਚ ਲਿਸਟ ਬਣੀ ਪਈ ਹੈ, ਖੁਸ਼ ਹੋਈ ਜਾਵੇ ਪਰ ਹੌਸਲੇ ਨੀ ਗਿਰਦੇ, ਤੈਨੂੰ ਕੀ ਲੱਗਦਾ ਕਿ ਐਵੇਂ ਤੁਰੇ ਫਿਰਦੇ, ਸਾਹਮਣੇ ਆ ਵੇਟ ਜੋ ਕਰਾਉਂਦੇ ਸੀ ਪਰ ਸੋਫੇ ਤੇ ਬਿਠਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਨੌਕਰੀ ਲਵਾਉਣਾ ਹੈ, ਲੋਕ ਜਾਣਿਆ ਦਾ ਵੀਜ਼ਾ ਲਗਵਾਉਣਾ ਹੈ, ਇੱਕ ਨਾਲ ਦੇ ਨੂੰ ਨੌਕਰੀ ਲਵਾਉਣਾ ਹੈ, ਲੋਕ ਜਾਣਿਆ ਦਾ ਵੀਜ਼ਾ ਲਗਵਾਉਣਾ ਹੈ, ਇੱਕ ਸਾਡੇ ਵਾਲਾ ਥੋੜਾ ਬਹੁਤਾ ਗਾਉਂਦਾ ਹੈ, ਆਉਂਦੇ ਸਾਲੇ ਉਹਦਾ ਗਾਣਾ ਵੀ ਕਢਾਉਣਾ ਹੈ, ਜੋ ਅਜੇ ਪੀਊ ਦੀਆਂ ਵੋਟਾਂ ਵਿੱਚ ਖੜਦਾ ਉਹਨੂੰ MLA ਬਣਾ ਕੇ ਹਟਾਂਗੇ, MLA ਬਣਾ ਕੇ ਹਟਾਂਗੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਪਾਲੇ ਹੋਏ ਵਹਿਮ ਤਾਂ ਬਥੇਰਿਆਂ ਦੇ ਪੰਨੇ ਨੇ, ਰੱਬ ਤੋਂ ਬਗੈਰ ਨਾ ਕਿਤੇ ਵੀ ਹੱਥ ਬੰਨੇ ਨੇ, ਆਖਦੇ ਪਿਆਰ ਨਾਲ ਕੋਈ ਗੱਲ ਹੋਰ ਹੈ, ਜ਼ਿੰਦਗੀ ਚ ਕਦੇ ਵੀ ਨਾ ਮੰਨੇ ਨਾਲੇ ਟੀਮਾਂ ਚ ਫਿਰਦੇ ਬਣਾਈ ਜੋ ਇਹ ਸਾਰੀਆਂ ਖੰਡਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਜੇ ਬਹੁਤੇ ਅੱਗੇ ਜਾ ਕੇ ਹਟਾਂਗੇ।
ਪ੍ਰੋਗਰਾਮ ਖਬਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਬਹੁਤ ਸਾਰੀਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇਸ ਸਮੇਂ ਆਪਾਂ ਟੋਰਾਂਟੋ ਤੋਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਟੋਰਾਂਟੋ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ 27 ਮੌਤਾਂ ਨੇ ਉਹ ਓਵਰਡੋਜ਼ ਦੇ ਨਾਲ ਹੋਈਆਂ ਨੇ। ਸੋ ਜਿਹੜੇ ਲੋਕ ਓਵਰਡੋਜ਼ ਕਰਦੇ ਨੇ, ਨਸ਼ੇੜੀ ਨਸ਼ਾ ਜ਼ਿਆਦਾ ਕਰਦੇ ਨੇ, ਉਹਨਾਂ ਦੀ ਗਿਣਤੀ ਦੇ ਵਿੱਚ ਇਸ ਸਮੇਂ 85% ਵਾਧਾ ਹੋਇਆ। ਇਹਦੇ 'ਚ ਜ਼ਿਆਦਾਤਰ ਸਟਰੀਟ ਦੇ ਉੱਤੇ ਜਾਂ ਫਿਰ ਹੋਮਲੈਸ ਲੋਕ ਨੇ ਜਿਹੜੇ ਜਾਂ ਫਿਰ ਗਰੀਬੀ 'ਚ ਰਹਿ ਰਹੇ ਲੋਕ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸੋ 85% ਵਾਧਾ ਹੋਣਾ ਬਹੁਤ ਵੱਡਾ ਨੰਬਰ ਹੈ। ਟੋਰਾਂਟੋ ਦੀ ਸਥਿਤੀ ਕਾਫੀ ਚਿੰਤਾਜਨਕ ਹੈ ਓਵਰਡੋਜ਼ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ, ਔਰ ਇਕੱਲਾ ਟੋਰਾਂਟੋ ਦੇ ਵਿੱਚ ਹੀ ਨਹੀਂ ਅਤੇ ਗ੍ਰੇਟਰ ਟੋਰਾਂਟੋ ਏਰੀਏ ਦਾ ਵੀ ਇਹੀ ਹਾਲ ਹੈ। ਪੀਲ ਰੀਜਨ ਦੇ ਵਿੱਚ ਅਤੇ ਹੋਰ ਬਾਕੀ ਏਰੀਏ ਦੇ ਵਿੱਚ ਵੀ ਓਵਰਡੋਜ਼ ਦੇ ਕੇਸਿਸ ਨੇ ਬਹੁਤ ਜ਼ਿਆਦਾ ਵੱਧ ਰਹੇ ਨੇ। 85% ਵਾਧਾ ਹੋਣਾ ਓਵਰਡੋਜ਼ ਦੇ ਵਿੱਚ, ਇਟਸ ਅ ਲਾਟ ਐਂਡ ਇਟਸ ਅਲਾਰਮਿੰਗ। ਸੋ ਸਥਿਤੀ ਇਸ ਸਮੇਂ ਕੋਵਿਡ-19 ਤੋਂ ਵੀ ਆਊਟ ਆਫ ਕੰਟਰੋਲ ਹੁੰਦੀ ਜਾ ਰਹੀ ਹੈ, ਪਰ ਅਸੀਂ ਇਸ ਨੂੰ ਪੈਂਡੈਮਿਕ ਨਹੀਂ ਕਹਿੰਦੇ ਗੇ। ਔਰ ਇਹ ਲਗਾਤਾਰ ਜਿਹੜੇ ਲੋਕ ਨੇ ਜਿਹੜਾ ਨਸ਼ਾ ਉਹਨਾਂ ਨੂੰ ਮਿਲ ਰਿਹਾ ਇਸ ਸਮੇਂ, ਉਹ ਕਿਹਾ ਜਾ ਰਿਹਾ ਕਿ ਅਨਰੈਗੂਲੇਟਡ ਨਸ਼ਾ ਜਿਹੜਾ ਰੈਗੂਲੇਟਡ ਨਹੀਂ ਹੈ, ਉਹਦੇ 'ਚ ਸਿੰਥੈਟਿਕ ਡਰੱਗਸ ਨੇ ਅਤੇ ਹੋਰ ਡਰੱਗਸ ਨੇ ਜਿਹਦੇ 'ਚ ਬਹੁਤ ਕੁਛ ਐਸਾ ਮਿਲਾਇਆ ਹੁੰਦਾ ਕਿ ਜਿਹੜਾ ਜਾਨਲੇਵਾ ਸਾਬਤ ਹੁੰਦਾ। ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਸ਼ਰਾਬ ਪੀ ਕੇ ਮਰੇ ਨੇ, ਜ਼ਹਿਰੀਲੀ ਸ਼ਰਾਬ ਪੀ ਕੇ ਮਰੇ ਨੇ, ਅਤੇ ਅਸੀਂ ਪੰਜਾਬ ਨੂੰ ਹਰ ਰੋਜ਼ ਭੰਡਦੇ ਹਾਂ ਬੈਠਿਆਂ ਨੂੰ। ਸਾਡੇ ਇਕੱਲੇ ਸ਼ਹਿਰ ਦੇ ਵਿੱਚ, ਇਕੱਲੇ ਟੋਰਾਂਟੋ ਸ਼ਹਿਰ ਦੇ ਵਿੱਚ 27 ਲੋਕ ਇੱਕ ਮਹੀਨੇ ਦੇ ਵਿੱਚ ਮਰੇ ਨੇ, ਅਤੇ ਨੰਬਰ 85% ਵਾਧਾ ਹੋਇਆ ਹੈ ਨਸ਼ੇੜੀਆਂ ਦੇ ਵਿੱਚ। ਔਰ ਇਹਦਾ ਸਭ ਤੋਂ ਵੱਡਾ ਹੋਰ ਨੁਕਸਾਨ ਕੀ ਹੁੰਦਾ ਹੈ ਕਿ ਸਾਡਾ ਜਿੰਨਾ ਐਂਬੂਲੈਂਸ ਵਾਲੇ ਨੇ ਉਹ ਬਿਜ਼ੀ ਹੋ ਜਾਂਦੇ ਨੇ ਪੂਰੇ, ਅਤੇ ਜੇ ਅਗਸਤ 7 ਦੇ ਇੱਕ ਦਿਨ ਦੇ ਅੰਕੜੇ ਦੱਸੇ ਨੇ ਕਿ 65 ਕਾਲਾਂ ਉਹਨਾਂ ਨੇ ਅਟੈਂਡ ਕੀਤੀਆਂ ਨੇ ਜਿਨ੍ਹਾਂ ਨੂੰ ਬਚਾ ਲਿਆ ਗਿਆ। ਇੱਕ ਦਿਨ ਦੇ ਵਿੱਚ 65 ਐਂਬੂਲੈਂਸ ਟ੍ਰਿਪਸ ਲੱਗੇ ਨੇ ਜਿਨ੍ਹਾਂ ਨੂੰ ਬਚਾ ਲਿਆ ਗਿਆ ਅਤੇ 3 ਨਹੀਂ ਬਚੇ। ਸੋ ਇੱਕ ਦਿਨ ਦੀ ਉਹ ਗੱਲ ਦੱਸ ਰਹੇ ਨੇ ਅਤੇ ਹੋਰ ਵੱਖ ਵੱਖ ਦਿਨਾਂ ਦੇ ਡਾਟਾ ਸਾਂਝਾ ਕਰ ਰਹੇ ਨੇ ਕਿ ਹਰ ਰੋਜ਼ ਐਂਬੂਲੈਂਸ ਪੈਰਾਮੈਡੀਕਲ ਵਾਲੇ ਸਾਡੇ ਸਭ ਬਿਜ਼ੀ ਰਹਿੰਦੇ ਨੇ, ਪੈਰਾਮੈਡਿਕਸ ਅਤੇ ਲੋਕ ਇਹਨਾਂ ਲੋਕਾਂ ਨੂੰ ਬਚਾਉਣ ਦੇ ਲਈ। ਸੋ ਇਸ ਸਥਿਤੀ ਦੇ ਉੱਤੇ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕੇ, ਇਸ ਸਮੇਂ ਸਰਕਾਰ ਦੀ ਸਮਝ ਤੋਂ ਬਾਹਰ ਹੈ ਕਿ ਲੋਕ ਲਗਾਤਾਰ ਇੰਨਾ ਨਸ਼ਾ ਕਰ ਰਹੇ ਨੇ। ਵੈਨਕੂਵਰ ਸਰੀ ਤੋਂ ਵੀ ਇੱਡੀਆਂ ਵੱਡੀਆਂ ਖਬਰਾਂ ਆਉਂਦੀਆਂ ਨੇ, ਪਰ ਟੋਰਾਂਟੋ ਇਸ ਸਮੇਂ ਸਰੀ ਤੋਂ ਬਾਅਦ ਟੋਰਾਂਟੋ ਦਾ ਨੰਬਰ ਇਸ ਸਮੇਂ ਆ ਰਿਹਾ ਹੈ ਕਿ ਇੰਨੇ ਨਸ਼ੇੜੀਆਂ ਦੀ ਇੱਥੇ ਵਾਧਾ ਹੋ ਚੁੱਕਿਆ ਹੈ। ਮੇਰੇ ਨਾਲ ਇਸ ਸਮੇਂ ਡਾਕਟਰ ਕੁਲਦੀਪ ਜੀ ਜੁੜ ਚੁੱਕੇ ਨੇ। ਡਾਕਟਰ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਜੀ, ਤੁਹਾਨੂੰ ਸਾਰੇ ਦਿਸ਼ਾਂ ਸਤਿ ਸ਼੍ਰੀ ਅਕਾਲ, ਨਮਸਕਾਰ।
ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਆਪਣੇ ਹੋਮਿਓਪੈਥੀ ਦੇ ਵਿੱਚ ਵੀ ਕੋਈ ਇੱਦਾਂ ਦੀ ਦਵਾਈ ਹੈਗੀ ਆ ਜਿਹਦੇ ਨਾਲ ਕਿਸ ਦਾ ਨਸ਼ਾ ਛੁਡਾਇਆ ਜਾ ਸਕਦਾ?
ਦੇਖੋ ਗਰੇਵਾਲ ਜੀ, ਮੇਰੇ ਕੋਲ, ਮੈਂ ਤੁਹਾਨੂੰ ਦੱਸਾਂ ਨਾ, ਇਹੋ ਜਿਹੇ ਹੁਣ ਕਈ ਨਸ਼ੇ ਵਾਲੇ ਮੇਰੇ ਕੋਲ ਆਏ ਨੇ, ਠੀਕ ਨੇ। ਮੇਰੇ ਖਿਆਲ ਇੱਕ ਦੋ ਵਾਰੀ ਦਵਾਈ ਲੈ ਕੇ ਸਾਰੇ ਨਸ਼ੇ ਛੱਡਤੇ ਨੇ। ਮੇਰੇ ਕੋਲ ਇੱਕ ਮੇਰਾ ਪੁਰਾਣਾ ਪੇਸ਼ੈਂਟ ਸੀਗਾ, ਉਹਦਾ ਸਾਲਾ ਸੀਗਾ, ਉਹ ਕਿਤੇ ਐਮਾਜੋਨ ਚ ਕੰਮ ਕਰਦਾ ਸੀਗਾ, ਕਹਿੰਦਾ ਉਹ ਨਾਈਟ ਉੱਥੇ ਨਸ਼ੇ ਚ ਲੱਗ ਗਿਆ, ਨਸ਼ੇ ਚ ਲੱਗ ਗਿਆ। ਉਹ ਮੇਰੇ ਖਿਆਲ ਦੋ ਤਿੰਨ ਵਾਰੀ ਜੇ ਦਵਾਈ ਲੈ ਕੇ ਅੱਜ ਤੱਕ ਠੀਕ ਹੈ, ਹੁਣ ਕੱਲ ਪਰਸੋਂ ਫਿਰ ਹੋਰ ਕਿਸੇ ਦੀ ਦਵਾਈ ਲੈਣ ਆਇਆ ਸੀ ਮੇਰੇ ਕੋਲ। ਸਾਡੇ ਕੋਲ ਬਹੁਤ, ਦੇਖੋ ਨਸ਼ੇ ਦੀਆਂ ਹੋਮਿਓਪੈਥੀ ਦਵਾਈ ਕਰੋ, ਸਾਰੇ ਛੱਡ ਸਕਦੀ। ਮੈਂ ਦਾਅਵੇ ਨਾਲ ਕਹਿਣਾ, ਜੇ ਲੋਕ ਬਹੁਤ ਲੋਕ ਛੱਡ, ਚਾਹੇ ਤੁਸੀਂ ਸਮੋਕਿੰਗ ਕਰਦੇ ਹੋ, ਹੋਰ ਕੋਈ ਨਸ਼ਾ ਕਰਦੇ ਹੋ,
ਸਮੋਕਿੰਗ ਵੀ ਹੋਮਿਓਪੈਥੀ ਦਵਾਈ ਨਾਲ ਛੱਡੀ ਜਾ ਸਕਦੀ ਹੈ।
ਬਿਲਕੁਲ ਬਿਲਕੁਲ, ਸਮੋਕਿੰਗ ਵੀ ਜੇ ਬਹੁਤ ਵਧੀਆ ਦਵਾਈਆਂ ਨੇ। ਠੀਕ ਹੈ, ਬਾਕੀ ਦੇਖੋ ਨਾ, ਇਹ ਜੋ ਵੀ ਨਸ਼ੇ ਕਰਦੇ ਨੇ, ਸ਼ਰਾਬ ਦਾ ਨਸ਼ਾ ਕਰਦੇ ਨੇ, ਹੋਰ ਨਸ਼ਾ ਕਰਦੇ, ਇਹ ਤੁਹਾਡਾ ਨਰਵਸ ਸਿਸਟਮ ਜਿੰਨਾ ਵੀਕ ਹੁੰਦਾ, ਉਹੀ ਲੋਕ ਨਸ਼ੇ ਕਰਦੇ ਨੇ ਜੀ।
ਸੋ ਜਿਹੜੀ ਕਰੇਵਿੰਗ ਸ਼ੁਰੂ ਹੁੰਦੀ ਹੈ ਉਹ ਖਤਮ ਕਰ ਦਿੰਦੀ ਹੈ ਤੁਹਾਡੀ ਦਵਾਈ?
ਉਹ ਖਤਮ ਕਰ ਦਿੰਦੀ ਸਾਡੀ ਹੋਮਿਓਪੈਥੀ ਦਵਾਈ ਜੀ।
ਸੁਣ ਰਹੇ ਨੇ, ਜੇ ਕਿਸੇ ਨੇ ਨਸ਼ਾ ਛੱਡਣਾ, ਡਾਕਟਰ ਕੁਲਦੀਪ ਜੀ ਦੇ ਨਾਲ ਮਿਲ ਸਕਦੇ ਨੇ, ਸੰਪਰਕ ਕਰ ਸਕਦੇ ਨੇ। ਹੋਮਿਓਪੈਥੀ ਦੀ ਇਹ ਦਵਾਈ ਤੁਹਾਨੂੰ ਦਿੰਦੇ ਨੇ ਤੇ ਨੁਕਸਾਨ ਕੋਈ ਨੀ ਕਰਦੀ।
ਬਿਲਕੁਲ ਬਿਲਕੁਲ ਜੀ, ਕੋਈ ਸਾਈਡ ਇਫੈਕਟ ਨੀ ਹੈਗਾ। ਹੁਣ ਕਿਸੇ ਨੂੰ ਹੋਰ ਵੀ ਕਿਸੇ ਨੂੰ ਕੋਈ ਬਿਮਾਰੀ ਹੈਗੀ ਹੈ, ਦੇਖੋ ਮੈਂ ਦੇਖੋ ਬਹੁਤ ਡਿਵੋਟਡ ਹੈਗਾ, ਕੋਈ ਤੋਂ ਆਪਣੇ ਕੰਮ ਪਿੱਛੇ, ਮੈਂ ਚਾਹੁੰਦਾ ਕਿ ਜੋ ਵੀ ਆਵੇ ਮੇਰੇ ਕੋਲ ਜੇ ਠੀਕ ਹੋ ਕੇ ਜਾਵੇ। ਜੇ ਬਹੁਤ ਕੋਸ਼ਿਸ਼ ਕਰਦਾ ਹੁਣ, ਕਈ ਵਾਰੀ ਮੇਰੇ ਕੋਲ ਅਜਿਹੇ ਪੇਸ਼ੈਂਟ ਆਉਂਦੇ ਨੇ, ਇੱਕ ਆਇਆ ਉਹਨੂੰ ਨੱਕ ਬੰਦ ਸੀਗਾ, ਉਹ ਕਹਿੰਦੇ ਉਹਦੇ ਫਾਦਰ ਆਏ, ਕਹਿੰਦੇ ਬੱਚੇ ਉਹਦੇ ਮੰਨਦੇ ਨੀ ਹੈਗੇ, ਡਾਕਟਰ ਮੈਨੂੰ ਦਵਾਈ ਦਿਓ ਵਧੀਆ। ਵਿਦਇਨ 15 ਡੇਜ਼ ਉਹਦਾ ਨੱਕ ਜੇ, ਉਹਨੇ ਕੁੜੀ ਨੇ ਮੈਨੂੰ ਫੋਨ ਕਰਕੇ ਕਹਿੰਦੇ, ਕਹਿੰਦੀ ਡਾਕਟਰ ਮੈਂ 80% ਠੀਕ ਹੈ। ਦੇਖੋ ਇਹ ਪਹਿਲਾਂ ਤੁਸੀਂ ਸਮਝੋ ਹਰ ਚੀਜ਼ ਨੂੰ ਜੇ, ਤਾਂ ਇਸ ਕਰਕੇ ਕਿਸੇ ਨੂੰ ਵੀ ਮੇਰੀ 7 ਡੇ ਕਲੀਨਿਕ ਹੁੰਦੀ ਹੈ, 7 ਡੇ ਤੁਸੀਂ 11 ਤੋਂ 7 ਵਜੇ ਕਦੇ ਵੀ ਫੋਨ ਕਰਕੇ ਮੇਰੇ ਕੋਲ ਆ ਸਕਦੇ ਕਿਸੇ ਵੀ ਬਿਮਾਰੀ ਵਾਸਤੇ। ਹੁਣ ਜੋ ਲੋਕ ਬਾਹਰ ਰਹਿੰਦੇ ਨੇ, ਬਹੁਤ ਪੇਸ਼ੈਂਟ ਮੇਰੇ ਕੋਲ ਬਾਹਰੋਂ ਵੀ ਆਉਂਦੇ ਨੇ, ਹੁਣ ਵੈਨਕੂਵਰ ਤੋਂ ਮੈਂ ਦੱਸਦਾ ਤੁਹਾਨੂੰ, ਵਾਈਟ ਆ ਜਾ ਸਾਡਾ ਫਲਵੈਰੀ, ਮੈਂ ਕਿੰਨੇ ਹੀ ਪੇਸ਼ੈਂਟ ਠੀਕ ਕੀਤੇ ਨੇ ਜੀ ਫਲਵੈਰੀ ਦੇ। ਜੀ ਫਲਵੈਰੀ ਦੇਖੋ ਨਾ, ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ, ਉਹ 90% ਜਿਹੜੀਆਂ ਬਿਮਾਰੀਆਂ ਨੇ ਮੋਸਟਲੀ ਸਟ੍ਰੈਸ ਕਰਕੇ ਹੁੰਦੀਆਂ ਨੇ। ਤਾਂ ਸਟ੍ਰੈਸ, ਹੁਣ ਸਟ੍ਰੈਸ ਕੀ ਹੋਇਆ, ਉਹਨੂੰ ਕੀ ਹੋਇਆ, ਜਿਹਨੇ ਇਹਨੂੰ ਵਾਈਟ ਸਪੋਟ ਹੋ ਗਏ ਸੀ, ਉਹ ਕਹਿੰਦਾ ਮੈਂ ਇੰਡੀਆ ਗਿਆ, ਉੱਥੇ ਕਿੱਥੇ ਸਟੇ ਕੀਤਾ ਹੋਇਆ ਸੀਗਾ, ਸਟੇ ਕਰ, ਕਹਿੰਦਾ ਮੈਂ ਉੱਥੇ ਇੰਨੀ ਘਬਰਾਹਟ ਹੋਈ ਮੈਨੂੰ, ਕਹਿੰਦਾ ਮੈਂ ਕਿਹਾ ਮੈਨੂੰ ਏਅਰਪੋਰਟ ਛੱਡ ਦਿਓ, ਕਹਿੰਦੇ ਬਹੁਤ ਗੰਦਗੀ ਸੀਗੀ। ਉਹ ਕਹਿੰਦਾ ਮੈਂ ਉੱਥੋਂ ਏਅਰਪੋਰਟ ਤੱਕ ਗਿਆ, ਮੇਰੀ ਪੂਰੀ ਬਾਡੀ ਵਾਈਟ ਹੋ ਗਈ। ਤਾਂ ਮੈਂ ਉਹ ਅਸੀਂ ਮੈਂ ਉਹਨੂੰ ਉਹਦੀ ਸਟ੍ਰੈਸ ਦੀ ਦਵਾਈ ਦਿੱਤੀ, ਅੱਜ ਤੱਕ ਉਹ ਬੰਦਾ ਟੈਕਸੀ ਚਲਾਉਂਦਾ, ਉਹ ਬਿਲਕੁਲ ਠੀਕ ਹੋ ਗਿਆ 3-4 ਮਹੀਨੇ ਦੇ ਅੰਦਰ
ਜੀ।
ਠੀਕ ਹੈ, ਦੇਖੋ ਇਹ ਸਾਡੀ ਵੀ ਇੱਕ ਟੈਕਨੀਕਲ ਚੀਜ਼ ਹੈ। ਟੈਕਨੀਕਲ ਦਾ ਮਤਲਬ ਕਿ ਤੁਸੀਂ ਹੁਣ ਕਿੰਨੇ 40 ਸਾਲ ਹੋ ਗਏ ਮੈਨੂੰ ਇਸ ਫੀਲਡ ਦੇ ਵਿੱਚ, ਜੇ ਮੈਂ ਜੋ ਲੋਕ ਹੁਣ 2-2 ਘੰਟੇ ਦੇ ਲਾ ਲਾ ਕੇ ਜੇ ਬਿਮਾਰੀ ਨੂੰ, ਮੈਂ 5 ਮਿੰਟ ਦੇ ਅੰਦਰ ਉਹ ਡਿਟੈਕਟ ਕਰ, ਪਤਾ ਲੱਗ ਜਾਂਦਾ ਵੀ ਕੀ ਬੰਦੇ ਨੂੰ ਪ੍ਰੋਬਲਮ ਹੈ। ਇਹ ਐਕਸਪੀਰੀਅੰਸ ਤੇ ਪੜ੍ਹਾਈ ਦੋਨੇ ਹੀ ਜੇ ਕਾਊਂਟ ਕਰਦੀਆਂ ਨੇ ਹਰ ਚੀਜ਼ ਦੇ ਵਿੱਚ
ਜੀ ਜੀ।
ਤਾਂ ਕਿਸੇ ਨੂੰ ਵੀ ਪ੍ਰੋਬਲਮ ਹੋਵੇ, 6478180055 647-818-0508 ਕਰੇ ਕਾਲ ਕਰ ਸਕਦੇ ਤੁਸੀਂ। ਨਸ਼ਾ ਕਿਸੇ ਨੇ ਛੱਡਣਾ ਹੋਵੇ ਜ਼ਰੂਰ ਛੱਡ ਦਾਂ, ਬਿਲਕੁਲ ਪੱਕਾ। ਠੀਕ ਹੈ ਜੀ,
ਠੀਕ ਹੈ ਜੀ, ਥੈਂਕ ਯੂ। 647-818-0055 ਇਹਨਾਂ ਨੰਬਰ ਹੈ, 647-818-0055 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਥੈਂਕ ਯੂ ਡਾਕਟਰ ਸਾਹਿਬ।
ਥੈਂਕ ਯੂ ਗਰੇਵਾਲ
ਜੀ, ਧੰਨਵਾਦ ਜੀ। ਕੇ ਡੀ ਹੋਮੋਪੈਥੀ ਜਿਹੜੀ ਕਿ 20 ਮੈਰੀਟਾਈਮ ਅੰਟਾਰੀਓ ਬੁਲੇਵਰਡ ਦੇ ਉੱਤੇ ਕੁਈਨ ਐਂਡ ਏਅਰਪੋਰਟ ਦੇ ਨਾਲ ਜਿਹੜਾ ਪਲਾਜ਼ਾ ਹੈ ਉਸ ਦੇ ਵਿੱਚ ਇਹਨਾਂ ਦਾ ਆਫਿਸ ਸਥਿਤ ਹੈ। ਸੈਂਚੀ 21 ਦੇ ਆਫਿਸ ਵਾਲਾ ਜਿਹੜਾ ਪਲਾਜ਼ਾ ਉਸ ਦੇ ਵਿੱਚ 647-818-0055 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਜੁੜੇ ਹੋ ਪ੍ਰੋਗਰਾਮ ਖਬਰ ਸਾਰ ਦੇ ਨਾਲ। ਸੋ ਅਗਲੀ ਜਿਹੜੀ ਰਿਪੋਰਟ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣੀ ਚਾਹੁੰਦਾ ਹਾਂ ਉਹ ਹੈ ਅੰਟਾਰੀਓ ਹਿਊਮਨ ਰਾਈਟ ਕਮਿਸ਼ਨ ਦੀ ਰਿਪੋਰਟ। ਅੰਟਾਰੀਓ ਹਿਊਮਨ ਰਾਈਟ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਜਿਹੜੇ ਬਲੈਕ ਪਾਪੂਲੇਸ਼ਨ ਹੈ ਸਾਡੀ ਉਹ 8.8% ਹੈ, ਪਰ ਜਿਹੜੇ ਬਲੈਕ ਨੂੰ ਪੁਲਿਸ ਫੜਦੀ ਹੈ, ਗ੍ਰਿਫਤਾਰ ਕਰਦੀ ਹੈ, ਜਾਂ ਜਿਹੜੇ ਮਾਰੇ ਜਾਂਦੇ ਨੇ ਪੁਲਿਸ ਦੇ ਨਾਲ ਇੰਟਰੈਕਸ਼ਨ ਦੇ ਵਿੱਚ, ਉਹਨਾਂ ਦੀ ਪਰਸੈਂਟੇਜ 32% ਹੈ। ਸੋ ਬਲੈਕਸ ਇਜ਼ ਮੋਰ ਲਾਈਕਲੀ ਟੂ ਬੀ ਚਾਰਜਡ ਬਾਏ ਦਾ ਪੁਲਿਸ ਇਨ ਟੋਰਾਂਟੋ ਅਤੇ ਅੰਟਾਰੀਓ। ਅੰਟਾਰੀਓ ਹਿਊਮਨ ਰਾਈਟ ਕਮਿਸ਼ਨ ਦੀ ਇਹ ਰਿਪੋਰਟ ਹੈ ਕਿ 32% ਜਿਹੜੇ ਲੋਕ ਨੇ ਉਹ ਚਾਰਜ ਕੀਤੇ ਜਾਂਦੇ ਨੇ, ਪਰ ਪਾਪੂਲੇਸ਼ਨ ਉਹਨਾਂ ਦੀ 8.8% ਹੈ। ਸੋ ਇਹਦਾ ਇੱਕ ਤਾਂ ਇਹ ਆਸਪੈਕਟ ਅਸੀਂ ਦੇਖ ਸਕਦੇ ਹਾਂ ਕਿ ਪਾਪੂਲੇਸ਼ਨ ਭਾਵੇਂ ਉਹਨਾਂ ਦੀ ਘੱਟ ਆ, ਪਰ ਚਾਰਜਸ ਉਹਨਾਂ ਦੇ ਉੱਤੇ ਜ਼ਿਆਦਾ ਲੱਗਦੇ ਨੇ। ਇਹਦੇ 'ਚ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਬਲੈਕਸ ਨੇ ਪੁਲਿਸ ਉਹਨਾਂ ਨੂੰ ਇਸੇ ਲਈ ਚਾਰਜ ਕਰਦੀ ਹੈ ਕਿ ਉਹਨਾਂ ਦਾ ਸੁਭਾਅ ਜਿਹੜਾ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਹੋਵੇ ਜਾਂ ਫਿਰ ਉਹ ਕ੍ਰਾਈਮ ਖੁਦ ਕਰਦੇ ਹੋਣ। ਅਤੇ ਇਹਦੇ 'ਚ ਹਜੇ ਹੋਰ ਡਿਟੇਲ ਦੇ ਵਿੱਚ ਰਿਪੋਰਟ ਇਹ ਪੜਾਂਗੇ ਅਤੇ ਇਹਦੇ ਵਿੱਚ ਦੇਖਾਂਗੇ ਕਿ ਇਹ ਪੁਲਿਸ ਵਧੀਕੀ ਕਰਦੀ ਆ ਜਾਂ ਇਹ ਬਲੈਕਸ ਨੇ ਜਿਹੜੇ ਉਹ ਬਣ ਹੀ ਇੱਦਾਂ ਦੇ ਗਏ ਨੇ ਕਿ ਉਹਨਾਂ ਨੇ ਕਿਸੇ ਨਾ ਕਿਸੇ ਇਹੋ ਜਿਹੀ ਐਕਟੀਵਿਟੀ ਦੇ ਵਿੱਚ ਸ਼ਾਮਲ ਹੋਣਾ। ਔਰ ਇਸ ਦੇ ਨਾਲ ਦੱਸਦੀਏ ਕਿ ਕੱਲ੍ਹ ਸ਼ਾਮੀ QEW ਦੇ ਉੱਤੇ ਇੱਕ ਚੱਲਦੀ ਗੱਡੀ ਦੇ ਵਿੱਚ ਅੰਨੇਵਾਹ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ। ਸੋ ਇਹ ਹਾਦਸਾ ਟੋਰਾਂਟੋ ਦੇ ਵਿੱਚ QEW 'ਤੇ ਵਾਪਰਿਆ ਅਤੇ ਕਾਰ ਬਾਅਦ ਦੇ ਵਿੱਚ ਆ ਕੇ ਮਿਸਾਗਾ ਦੇ ਵਿੱਚ ਰੋਕੀ ਅਤੇ ਕਾਰ ਦੇ ਵਿੱਚ ਸਵਾਰ ਦੋਵੇਂ ਵਿਅਕਤੀ ਜ਼ਖਮੀ ਸੀਗੇ, ਪਰ ਉਹ ਸਹੀ ਸਲਾਮਤ ਨੇ। ਭਾਵ ਉਹਨਾਂ ਨੂੰ ਜਾਨਲੇਵਾ ਹਮਲਾ ਇਹ ਸਾਬਤ ਨਹੀਂ ਹੋਇਆ, ਜ਼ਖਮੀ ਜ਼ਰੂਰ ਕਰ ਦਿੱਤੇ, ਪਰ QEW ਦੇ ਉੱਤੇ ਇਹ ਗੋਲੀਬਾਰੀ ਦੀ ਘਟਨਾ ਵਾਪਰੀ। ਜਿਹੜੇ ਉਹ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਜਿਹੜੀਆਂ ਦੂਜੀਆਂ ਵੱਡੀਆਂ ਖਬਰਾਂ ਨੇ ਉਹਦੇ 'ਚ ਕਰੋਨਾ ਵਾਇਰਸ ਨੂੰ ਕਾਫੀ ਕਵਰ ਕਰ ਗਏ ਨੇ ਗੁਰਪ੍ਰੀਤ ਪੁਰਬਾ ਜੀ, ਪਰ ਕੱਲ੍ਹ ਸ਼ਿਫਟ ਬਦਲਣ ਸਾਰ ਹੀ ਬ੍ਰੈਂਡਨ ਦੇ ਸਭ ਤੋਂ ਵੱਡੇ ਇੰਪਲਾਇਰ ਫੂਡ ਪ੍ਰੋਸੈਸਿੰਗ ਕੰਪਨੀ ਮੇਪਲ ਲੀਫ ਫੂਡਸ ਨੂੰ ਪਤਾ ਲੱਗਿਆ ਕਿ ਉਸਦੇ 4 ਹੋਰ ਇੰਪਲਾਈਜ਼ COVID-19 ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਵਰਕਰਸ ਕਾਫੀ ਡਰੇ ਹੋਏ ਸਨ ਅਤੇ ਵਰਕਰਸ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਵਿੱਚ ਹੀ ਹੁਣ ਤੱਕ 22 ਕੇਸ ਪਾਜ਼ੀਟਿਵ ਆ ਚੁੱਕੇ ਨੇ। ਕੁਝ ਦਿਨ ਪਹਿਲਾਂ ਕੰਪਨੀ ਦੇ CEO ਦੇ ਇੱਕ ਬਿਆਨ ਵਿੱਚ ਇਹ ਸਵੀਕਾਰ ਕਰ ਚੁੱਕਿਆ ਹੈ ਕਿ ਬ੍ਰੈਂਡਨ ਪਲਾਂਟ ਵਿੱਚ ਹੀ ਮੁਲਾਜ਼ਮਾਂ ਵਿੱਚ 10 ਕੇਸ ਪਾਜ਼ੀਟਿਵ ਆ ਚੁੱਕੇ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੱਲ ਦੇ ਉੱਤੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਕਿਸੇ ਵੀ ਮੁਲਾਜ਼ਮ ਨੂੰ ਫੈਸਿਲਿਟੀ ਦੇ ਅੰਦਰ ਵਾਇਰਸ ਹੋਇਆ ਹੋਵੇ। ਫਿਰ ਵੀ ਯੂਨੀਅਨ ਵੱਲੋਂ ਪਲਾਂਟ ਬੰਦ ਕਰਨ ਦੇ ਉੱਤੇ ਲਾਜ਼ਮੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਸ ਯੂਨੀਅਨ ਦੇ ਪ੍ਰੈਜੀਡੈਂਟ ਨੇ ਆਖਿਆ ਹੈ ਕਿ ਮੁਲਾਜ਼ਮਾਂ ਨੂੰ ਪਲਾਂਟ ਵਿੱਚ ਕੰਮ ਉੱਤੇ ਵਾਪਸ ਭੇਜਣ ਤੋਂ ਪਹਿਲਾਂ ਉਹਨਾਂ ਦੇ ਟੈਸਟ ਕਰਵਾਏ ਜਾਣ। ਮਿਸਾਗਾ ਤੋਂ ਖਬਰ ਹੈ, ਮਿਸਾਗਾ ਦੇ ਲੌਂਗੋ ਸਟੋਰ ਦੇ 3 ਕਰਮਚਾਰੀ COVID-19 ਪਾਜ਼ੀਟਿਵ ਪਾਏ ਗਏ ਨੇ। ਰੈਥਵਨ ਰੋਡ 'ਤੇ ਸਥਿਤ ਸਟੋਰ ਜਿਸ ਨੂੰ ਲੌਂਗੋਜ਼ ਪੋਨੀਟੇਲ ਵਜੋਂ ਵੀ ਜਾਣਿਆ ਜਾਂਦਾ ਹੈ, ਵੱਲੋਂ 7 ਅਗਸਤ ਨੂੰ ਇਹਨਾਂ ਮਾਮਲਿਆਂ ਦੀ ਰਿਪੋਰਟ ਕੀਤੀ ਗਈ। ਜਿਹੜੇ ਕਰਮਚਾਰੀ ਪਾਜ਼ੀਟਿਵ ਪਾਏ ਗਏ ਹਨ ਉਹਨਾਂ ਨੇ ਆਖਰੀ ਵਾਰ 4 ਅਤੇ 6 ਅਗਸਤ ਨੂੰ ਸਟੋਰ ਵਿੱਚ ਕੰਮ ਕੀਤਾ ਸੀ। ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਦੂਜੇ ਮੁਲਾਜ਼ਮਾਂ ਨੂੰ ਘਰ ਵਿੱਚ ਰਹਿ ਕੇ ਲੱਛਣਾਂ ਉੱਤੇ ਨਜ਼ਰ ਰੱਖਣ ਲਈ ਆਖਿਆ ਗਿਆ ਹੈ। ਲੌਂਗੋਜ਼ ਨੇ ਆਖਿਆ ਹੈ ਕਿ ਇਸ ਦੌਰਾਨ ਉਹ ਆਪਣੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣਗੇ ਅਤੇ ਆਪਣੀ ਵੈਬਸਾਈਟ ਉੱਤੇ ਲੌਂਗੋਜ਼ ਨੇ ਆਖਿਆ ਕਿ ਇਸ ਦੌਰਾਨ ਕਸਟਮਰਸ ਨੂੰ ਖਤਰਾ ਬਹੁਤ ਘੱਟ ਰਹਿਣ ਦੀ ਉਮੀਦ ਹੈ ਅਤੇ ਸਟੋਰ ਵੱਲੋਂ ਆਪਣੀ ਇਹ ਲੋਕੇਸ਼ਨ ਬੰਦ ਨਹੀਂ ਕੀਤੀ ਗਈ। ਤੀਜੇ ਪੜਾਅ ਵਿੱਚ ਵਿੰਜ਼ਰ ਐਸਿਕਸ ਨੂੰ ਬਾਕੀ ਪ੍ਰੋਵਿੰਸ ਨਾਲ ਦਾਖਲ ਹੋਣ ਦੀ ਇਜਾਜ਼ਤ ਆਖਰ ਮਿਲ ਗਈ ਹੈ। ਪ੍ਰੋਵਿੰਸ ਵੱਲੋਂ ਇਹ ਐਲਾਨ ਕੱਲ੍ਹ ਕੀਤਾ ਗਿਆ। ਅਹਿਮ ਹੈਲਥ ਇੰਡੀਕੇਟਰਸ ਪ੍ਰਤੀ ਸਕਾਰਾਤਮਕ ਲੋਕਲ ਰੁਝਾਨ ਵੇਖਣ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਗਿਆ ਅਤੇ ਇਹ ਰੀਜ਼ਨ ਅੰਟਾਰੀਓ ਦੀ ਰੀਓਪਨਿੰਗ ਪਲਾਨ ਨਾਲ ਬੁੱਧਵਾਰ ਨੂੰ ਰਾਤ 12 ਵਜੇ ਅਗਲੇ ਪੜਾਅ ਵਿੱਚ ਸ਼ਾਮਲ ਹੋ ਸਕੇਗਾ। ਅਤੇ ਇੱਕ ਨਿਊਜ਼ ਰਿਲੀਜ਼ ਵਿੱਚ ਪ੍ਰੀਮੀਅਰ ਡਾਗਪੁਰ ਨੇ ਆਖਿਆ ਕਿ ਇਹ ਸਭ ਸਾਡੇ ਫਰੰਟਲਾਈਨ ਹੈਲਥ ਕੇਅਰ ਵਰਕਰਸ ਅਤੇ ਪਬਲਿਕ ਹੈਲਥ ਮਾਹਰਾਂ ਦੇ ਵਿੰਡਜ਼ਰ ਐਸਕਸ ਦੇ ਲੋਕਾਂ ਦੀਆਂ ਕੋਸ਼ਿਸ਼ਾਂ ਦਾ ਸਾਂਝਾ ਨਤੀਜਾ ਹੈ ਅਤੇ ਹੁਣ ਬੁੱਧਵਾਰ ਨੂੰ ਰੀਜਨ ਦੇ ਹੋਰ ਕਾਰੋਬਾਰੀ ਕੰਮਕਾਜਾਂ ਲਈ ਖੁੱਲ ਸਕਣਗੇ ਅਤੇ ਹੋਰ ਲੋਕ ਆਪਣੇ ਕੰਮਕਾਜ ਉੱਤੇ ਪਰਤ ਸਕਣਗੇ। ਜ਼ਿਕਰਯੋਗ ਹੈ ਕਿ ਬਾਕੀ ਇੰਟਾਰੀਓ ਤੀਜੇ ਪੜਾਅ ਵਿੱਚ ਦਾਖਲ ਹੋ ਚੁੱਕਿਆ ਹੈ। ਫੋਰ ਨੇ ਕਿਹਾ ਕਿ ਸਾਰਿਆਂ ਨੂੰ ਪਬਲਿਕ ਹੈਲਥ ਮਾਪਦੰਡ ਅਪਣਾਉਣ ਲਈ ਆਖਿਆ ਜਾ ਰਿਹਾ ਹੈ ਅਤੇ ਇਸ ਲਈ ਅਸੀਂ ਇਹ ਘਾਤਕ ਵਾਇਰਸ ਨੂੰ ਦੂਰ ਰੱਖਣ ਵਿੱਚ ਕਾਮਯਾਬੀ ਹੋ ਪਾ ਰਹੇ ਹਾਂ। ਤੀਜੇ ਪੜਾਅ ਵਿੱਚ ਜਿਮ, ਇਨਡੋਰ ਡਾਇਨਿੰਗ, ਬਾਰਸ ਅਤੇ ਰੈਸਟੋਰੈਂਟ ਅਤੇ ਕਈ ਫੇਸ਼ੀਅਲ ਸੇਵਾਵਾਂ ਵੀ ਖੁੱਲ੍ਹ ਜਾਣਗੀਆਂ ਅਤੇ ਇਨਡੋਰ ਵਿੱਚ 50 ਲੋਕ ਅਤੇ ਆਊਟਡੋਰਸ ਵਿੱਚ 100 ਲੋਕ ਇਕੱਠੇ ਹੋ ਸਕਣਗੇ ਅਤੇ ਫਿਜੀਕਲ ਡਿਸਟਿੰਗ ਦਾ ਵੀ ਪਾਲਣਾ ਕਰਨਾ ਹੋਵੇਗਾ। ਉਹਨਾਂ ਆਖਿਆ ਕਿ ਉਹ ਹਰੇਕ ਅੰਟਾਰੀਓ ਵਾਸੀ ਦੀਆਂ ਕੋਸ਼ਿਸ਼ਾਂ, ਤਿਆਗ ਅਤੇ ਸਖ਼ਤ ਮਿਹਨਤ ਲਈ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਨੇ। ਉਹਨਾਂ ਸਾਰਿਆਂ ਸਦਕਾ ਹੀ ਸਾਰਾ ਪ੍ਰੋਵਿੰਸ ਤੀਜੇ ਪੜਾਅ ਵਿੱਚ ਦਾਖਲ ਹੋ ਰਿਹਾ ਹੈ। ਰਸ਼ੀਆ ਨੇ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਨੇ ਆਪਣੀ ਵੈਕਸੀਨ ਤਿਆਰ ਕਰ ਲਈ ਹੈ। ਸੋ ਪ੍ਰੈਜੀਡੈਂਟ ਉੱਥੋਂ ਦੇ ਵਲਾਦੀਮੀਰ ਪੁਟਿਨ, ਉਹਨਾਂ ਦੀ ਲੜਕੀ ਨੇ ਵੀ ਇਹ ਆਲਰੇਡੀ ਵੈਕਸੀਨ ਲੈ ਲਈ ਹੈ। ਔਰ ਮਾਹਿਰਾਂ ਦਾ ਕਹਿਣਾ ਹੈ ਕਿ ਰਸ਼ੀਆ ਨੇ ਆਪਣੀ ਨੈਸ਼ਨਲ ਪ੍ਰੈਸਟੀਜ ਨੂੰ ਜ਼ਿਆਦਾ ਸਾਹਮਣੇ ਰੱਖਿਆ ਹੈ, ਸਾਇੰਸ ਐਂਡ ਸੇਫਟੀ ਨੂੰ ਘੱਟ। ਉਹਨਾਂ ਨੇ ਕਿਹਾ ਕਿ ਰਸ਼ੀਆ ਇਸ ਦੌਰ ਦੇ ਵਿੱਚ ਸੀ ਕਿ ਉਹ ਦੁਨੀਆ 'ਚ ਸਭ ਤੋਂ ਪਹਿਲਾਂ ਇਹ ਐਲਾਨ ਕਰੇ ਕਿ ਉਸਦੀ ਵੈਕਸੀਨ ਤਿਆਰ ਹੋ ਚੁੱਕੀ ਹੈ। ਮਾਹਿਰ ਕਹਿੰਦੇ ਨੇ ਕਿ ਇਹਦੇ 'ਤੇ 2-3 ਮਹੀਨੇ ਹਜ਼ਾਰਾਂ ਹੀ ਲੋਕਾਂ ਦੇ ਉੱਤੇ ਟ੍ਰਾਇਲ ਕਰਨਾ ਪੈਂਦਾ, ਫਿਰ ਜਾ ਕੇ ਵੈਕਸੀਨ ਹੈ ਜਿਹੜੀ ਉਹ ਅਸੀਂ ਉਹ ਮੰਨਦੇ ਹਾਂ ਕਿ ਇਹ ਵੈਕਸੀਨ ਸਹੀ ਕੰਮ ਕਰ ਰਹੀ ਹੈ। ਪਰ ਰਸ਼ੀਆ ਨੇ ਕਿਹਾ ਕਿ ਅਸੀਂ ਆਲਰੇਡੀ ਸਾਰੇ ਟੈਸਟ ਸਾਡੇ ਕੰਪਲੀਟ ਹੋ ਚੁੱਕੇ ਨੇ। ਉਹਨਾਂ ਨੇ ਐਲਾਨ ਕਰ ਦਿੱਤਾ ਕਿ ਵੈਕਸੀਨ ਸਾਡੀ ਤਿਆਰ ਹੋ ਚੁੱਕੀ ਹੈ। ਸੋ ਲੋਕਾਂ ਨੂੰ ਉਹ ਦੇਣੀ ਸ਼ੁਰੂ ਕਰ ਦਿੱਤੀ ਹੈ, ਦੇਖਦੇ ਹਾਂ ਉਹਦਾ ਕੀ ਰਿਜ਼ਲਟ ਨਿਕਲੇਗਾ। ਪਰ ਰਸ਼ੀਆ ਨੇ ਇੱਕ ਵਾਰ ਇਹ ਪ੍ਰੈਜੀਡੈਂਟ ਨੇ ਖੁਦ ਆਪਣੀ ਬੇਟੀ ਦੇ ਇਹ ਇੰਜੈਕਸ਼ਨ ਲਵਾਇਆ, ਵੈਕਸੀਨ ਲਗਵਾਈ ਅਤੇ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਠੀਕ ਹੈ ਔਰ ਇਹ ਵੈਕਸੀਨ ਪੂਰੀ ਤਰ੍ਹਾਂ ਸੇਫ ਹੈ ਅਤੇ ਇਹ ਕੰਮ ਕਰ ਰਹੀ ਹੈ। ਸੋ ਰਸ਼ੀਆ ਦੇ ਇਸ ਐਲਾਨ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਇਸ ਸਮੇਂ ਚਰਚਾ ਛਿੜੀ ਹੋਈ ਹੈ।
ਜੀ, ਬ੍ਰੈਂਪਟਨ ਟਰੱਕ ਰਿਪੇਅਰ ਅਤੇ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਟਰੱਕਾਂ ਦੀ ਰਿਪੇਅਰ ਤੁਸੀਂ ਕਰਾਉਣੀ ਹੈ ਤਾਂ ਬੈਸਟ ਟਰੱਕ ਰਿਪੇਅਰ 1715 ਸਿਸਮਟ ਰੋਡ ਮਿਸੀਸਾਗਾ 905-625-0055 905-625-0055 ਤੁਸੀਂ ਗੱਲਬਾਤ ਕਰ ਸਕਦੇ ਹੋ। ਟਰੱਕ ਟਾਇਰਾਂ 'ਤੇ ਜਿਹੜੇ ਤੁਸੀਂ ਟਾਇਰ ਚੇਂਜ ਕਰਾਉਣੇ ਨੇ ਡੰਪ ਟਰੱਕ ਦੇ, ਤੁਸੀਂ ਟ੍ਰੇਲਰ ਦੇ ਟਰੱਕ ਦੇ ਟਾਇਰ ਚੇਂਜ ਕਰਾਉਣੇ ਨੇ, ਇਸ ਵਕਤ ਹਿਊਜ ਡਿਸਕਾਊਂਟ ਔਫਰ ਤੁਹਾਨੂੰ ਦਿੱਤੇ ਜਾ ਰਹੇ ਨੇ ਜੀ। 905-625-0055 ਤੁਸੀਂ ਵਿਜ਼ਿਟ ਕਰ ਸਕਦੇ ਹੋ। ਟੈਕਸ ਪੀਰੀਅਡ ਦਾ ਨੰਬਰ 905-621-4100। ਤੁਸੀਂ ਆਪਣੇ ਘਰਾਂ ਦੇ ਵਿੱਚ ਸਿਕਿਉਰਿਟੀ ਕੈਮਰੇ, ਵੀਡੀਓ ਡੋਰਬੈਲ ਲਗਵਾਉਣੀ ਆ ਤਾਂ ਗ੍ਰੇਟ ਔਫਰ ਦੇ ਵਿੱਚ ਤੁਸੀਂ ਇਸ ਵਕਤ ਸਿਕਿਉਰਿਟੀ ਕੈਮਰੇ ਜਿਹੜੇ ਉਹ ਤੁਸੀਂ ਇੰਸਟਾਲ ਕਰਵਾ ਸਕਦੇ ਹੋ। 905-621-4100 ਇਹਨਾਂ ਦਾ ਨੰਬਰ ਹੈ ਜੀ, 905-621-4100 ਟੈਕਸ ਪੀਰੀਅਡ ਦਾ ਨੰਬਰ ਹੈ ਜੀ।
ਅੱਜ ਬਰਦੀਸ਼ ਚੱਗੜ ਅਤੇ ਸਾਡੇ ਇੰਪਲਾਇਮੈਂਟ ਮਿਨਿਸਟਰ ਦੋਹਾਂ ਦੀ ਐਥਿਕ ਕਮਿਸ਼ਨ ਦੇ ਸਾਹਮਣੇ ਪੇਸ਼ੀ ਹੋਵੇਗੀ ਅਤੇ ਉਹਨਾਂ ਤੋਂ ਬੂਈ ਚੈਰਿਟੀ ਦੇ ਬਾਰੇ ਸਵਾਲ ਪੁੱਛੇ ਜਾਣਗੇ ਕਿ ਉਹਨਾਂ ਨੇ ਕੋਈ ਐਥਿਕਸ ਭੰਗ ਕੀਤੇ ਨੇ। ਇਹ ਐਡਾ ਵੱਡਾ ਕੰਮ ਜਿਹੜਾ ਬੂਈ ਚੈਰਿਟੀ ਨੂੰ ਦੇਣ ਦੇ ਮਾਮਲੇ ਦੇ ਵਿੱਚ ਜਿਸਦੇ ਕਲੋਜ਼ ਲਿੰਕਸ ਹੋਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਰਿਵਾਰ ਦੇ ਨਾਲ, ਸੋ ਇਹਦੇ ਲਈ ਅੱਜ ਬਰਦੀਸ਼ ਚੱਗੜ ਅਤੇ ਸਾਡੇ ਇੰਪਲਾਇਮੈਂਟ ਮੰਤਰੀ ਉਹਨਾਂ ਦੇ ਦੋਹਾਂ ਜਾਣਿਆਂ ਦੀ ਇਹ ਐਥਿਕ ਕਮਿਸ਼ਨ ਦੇ ਸਾਹਮਣੇ ਪੇਸ਼ੀ ਹੋਵੇਗੀ ਅਤੇ ਇਹ ਫਾਈਨਿੰਗਸ ਹਾਲੇ ਵੀ ਜਾਰੀ ਨੇ। ਕੱਲ੍ਹ ਵੱਡੇ ਦਸਤਾਵੇਜ਼ ਬੂਈ ਚੈਰਿਟੀ ਨਾਲ ਸੰਬੰਧਿਤ ਸਰਕਾਰ ਦੇ ਫਾਈਨੈਂਸ ਕਮੇਟੀ ਦੇ ਸਾਹਮਣੇ ਪੇਸ਼ ਕੀਤੇ ਗਏ ਨੇ ਅਤੇ ਲਗਾਤਾਰ ਇਸ ਦੇ ਉੱਤੇ ਕੰਮ ਹੋ ਰਿਹਾ ਅਤੇ ਕੱਲ੍ਹ ਨੂੰ ਇੱਕ ਇਸ ਦੇ ਸੰਬੰਧ ਵਿੱਚ ਹੋਰ ਵੱਡੀ ਖਬਰ ਆਉਣ ਵਾਲੀ ਹੈ। ਸੋ ਉਹਦੇ 'ਤੇ ਵੀ ਨਜ਼ਰ ਸਾਡੀ ਬਣੀ ਰਹੇਗੀ। ਇਸ ਤੋਂ ਅੱਗੇ ਚੱਲਦੇ ਹਾਂ। ਕੱਲ੍ਹ ਆਪਾਂ ਗੱਲ ਕੀਤੀ ਸੀ 9:30 ਦੇ ਸ਼ੋਅ ਦੇ ਵਿੱਚ, ਜਿਹਦੇ 'ਚ ਮਜੋਰਟੀ ਲੋਕਾਂ ਵੱਲੋਂ ਕਿਹਾ ਗਿਆ ਸੀ ਕਿ ਮਿਸਾਗਾ ਦੇ ਵਿੱਚ ਜੋ ਨਵਾਂ ਨੋਇਜ਼ ਦੇ ਲਈ ਬਾਇਲਾਜ ਦੇ ਵਿੱਚ ਕੁਛ ਰਾਹਤ ਦਿੱਤੀ ਜਾ ਰਹੀ ਹੈ ਉਹ ਸੀ ਅੱਜ ਤੋਂ ਲੈ ਕੇ ਸ਼ਾਮ ਨੂੰ 7:00 ਮੰਦਰਾਂ ਦੇ ਵਿੱਚ ਬਾਹਰ ਲਾਊਡ ਸਪੀਕਰਸ ਦੇ ਉੱਤੇ ਗਾਇਤਰੀ ਮੰਤਰ ਅਤੇ ਹਨੂੰਮਾਨ ਚਾਲੀਸਾ ਪੜ੍ਹਨ ਦੀ। ਉਸ ਦੀ ਕੱਲ੍ਹ ਸਾਰੇ ਦੇ ਸਾਰੇ ਕੌਂਸਲਰਸ ਵੱਲੋਂ ਹੱਕ ਦੇ ਵਿੱਚ ਵੋਟ ਪਾਈ ਗਈ ਹੈ। ਭਾਵੇਂ ਤੁਹਾਡੇ ਵੱਲੋਂ ਵੋਟ ਪਾਈ ਗਈ ਸੀ ਕਿ ਨਹੀਂ ਇਹ ਨਹੀਂ ਹੋਣਾ ਚਾਹੀਦਾ, ਪਰ ਕੌਂਸਲਰ ਨੇ ਸਿਰਫ ਇਸ ਸਾਲ ਦੇ ਲਈ ਇਹ ਅਲਾਓ ਕੀਤਾ ਕਿ ਤੁਸੀਂ ਇਹ ਕਰ ਸਕਦੇ ਹੋ। ਸੋ ਪਹਿਲਾਂ ਜਦੋਂ ਮੁਸਲਿਮ ਕਮਿਊਨਿਟੀ ਵੱਲੋਂ ਆਪਣੇ ਸ਼ਾਮ ਦੀ ਅਦਾਨ ਪ੍ਰੇਅਰਸ ਦੇ ਲਈ ਇਹ ਰਿਕੁਐਸਟ ਪਾਈ ਗਈ ਸੀ, ਉਹਨਾਂ ਨੂੰ ਅਲਾਓ ਕੀਤਾ ਗਿਆ ਸੀ, ਉਦੋਂ ਕਾਫੀ ਵਿਰੋਧ ਕੀਤਾ ਗਿਆ ਸੀ ਉਸ ਦਾ। ਪਰ ਹੁਣ ਇਸ ਸਮੇਂ ਜਦੋਂ ਹਿੰਦੂ ਫੋਰਮ ਵੱਲੋਂ ਇਹ ਰਿਕੁਐਸਟ ਪਾਈ ਗਈ ਤਾਂ ਇਸ ਦਾ ਐਡਾ ਵਿਰੋਧ ਨਹੀਂ ਹੋਇਆ ਅਤੇ ਇਸ ਨੂੰ ਕੱਲ੍ਹ ਸਾਰੇ ਸਿਟੀ ਕੌਂਸਲਰ ਨੇ ਸਰਬਸੰਮਤੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ ਹੈ। ਹੋਰ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਇੱਕ ਦੋ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਦੱਸੀਏ ਕਿ ਅੱਜ ਡਾਊਨਟਾਊਨ ਟੋਰਾਂਟੋ ਦੇ ਵਿੱਚ ਜਿਹੜਾ ਬਹੁਤ ਚਰਚਿਤ ਕਾਂਡੋ ਪ੍ਰੋਜੈਕਟ ਜੈਕ ਕਾਂਡੋ ਆ ਰਿਹਾ ਹੈ ਉਹ ਦੇ ਪ੍ਰਾਈਸ ਅੱਜ ਰਿਲੀਜ਼ ਹੋ ਜਾਣਗੇ। ਸੋ ਅੱਜ ਉਹਨਾਂ ਦੇ ਪ੍ਰਾਈਸ ਸਾਡੇ ਪਾਸ ਆ ਜਾਣਗੇ। ਫਲੋਰ ਪਲੈਨਸ ਆਲਰੇਡੀ ਆ ਚੁੱਕੀਆਂ ਨੇ ਔਰ ਜਿਹੜੇ ਲੋਕ ਇੰਟਰਸਟਡ ਨੇ ਉਹਨਾਂ ਨੂੰ ਫਲੋਰ ਪਲੈਨਸ ਆਲਰੇਡੀ ਭੇਜੀਆਂ ਜਾ ਚੁੱਕੀਆਂ ਨੇ। ਸੋ ਅੱਜ ਤੁਸੀਂ ਪ੍ਰਾਈਸ ਅਤੇ ਫਲੋਰ ਪਲੈਨ ਪੂਰਾ ਪੈਕੇਜ ਲੈਣਾ ਚਾਹੁੰਦੇ ਹੋ ਕਾਲ ਕਰ ਲਵੋ 416-877-6464 ਦੇ ਉੱਤੇ ਕਾਲ ਕਰ ਲਵੋ, ਆਪਣਾ ਈਮੇਲ ਟੈਕਸਟ ਕਰ ਸਕਦੇ ਹੋ ਤੁਸੀਂ। ਅਗਰ ਸੇਂਟ ਕੈਥਰੀਨ ਦੇ ਵਿੱਚ ਕਾਂਡੋ ਪ੍ਰੋਜੈਕਟ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਅਤੇ ਘੱਟ ਪੈਸਿਆਂ 'ਚ ਇਨਵੈਸਟ ਕਰਨਾ ਚਾਹੁੰਦੇ ਹੋ 299 ਤੋਂ ਕਾਂਡੋ ਦੀ ਪ੍ਰਾਈਸ ਆ ਜਿਹੜੀ ਸ਼ੁਰੂ ਹੁੰਦੀ ਹੈ 300,000 ਤੋਂ ਔਰ 600 ਸਕੇਅਰ ਫੁੱਟ ਦੀ ਇਹ ਕਾਂਡੋ ਅਪਾਰਟਮੈਂਟ ਹੋਵੇਗੀ ਔਰ ਪਾਰਕਿੰਗ ਸਿਰਫ $7,500 ਦੀ ਹੋਵੇਗੀ। ਅਸਾਈਨਮੈਂਟ ਕਲੋਜ਼ ਵੀ ਮਿਲੇਗੀ। 3 ਸਾਲ 'ਚ ਇਹ ਸੇਂਟ ਕੈਥਰੀਨ ਦੀ ਕਾਂਡੋ ਅਪਾਰਟਮੈਂਟ ਬਣ ਕੇ ਤਿਆਰ ਹੋਣੀ ਹੈ। ਸੋ ਅਗਰ ਤੁਸੀਂ ਥੋੜ੍ਹੀ ਜਿਹੀ ਘੱਟ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਜਾਂ ਫਸਟ ਟਾਈਮ ਇਨਵੈਸਟਰਸ ਹੋ ਇਸ ਮਾਰਕੀਟ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਆਹ 3 ਲੱਖ ਵਾਲੀ ਕਾਂਡੋ ਆ ਜਿਹੜੀ ਤੁਹਾਡੇ ਲਈ ਬਹੁਤ ਵਧੀਆ ਰਹੇਗੀ। ਸੋ ਸੇਂਟ ਕੈਥਰੀਨ ਦੇ ਵਿੱਚ ਬਿਲਕੁਲ ਡਾਊਨਟਾਊਨ ਸੇਂਟ ਕੈਥਰੀਨ ਦੇ ਏਰੀਏ ਦੇ ਵਿੱਚ ਇਹ ਰਿਲੀਜ਼ ਹੋਣਾ ਕਾਂਡੋ ਪ੍ਰੋਜੈਕਟ ਔਰ ਇਹਦੇ ਲਈ ਅਸੀਂ ਸਪਤੰਬਰ ਦੇ 2nd week ਦੀਆਂ ਅਪਾਰਟਮੈਂਟਸ ਇਸ ਸਮੇਂ ਬੁੱਕ ਕਰ ਰਹੇ ਹਾਂ। ਸਾਡੇ ਪਾਸ ਇਸ ਦੇ ਪ੍ਰਾਈਸ ਵੀ ਪਹੁੰਚ ਚੁੱਕਿਆ, ਇਸ ਦੀ ਫਲੋਰ ਪਲੈਨ ਵੀ ਪਹੁੰਚ ਚੁੱਕੀ ਹੈ। ਸੋ ਸਪਤੰਬਰ ਦੇ 2nd week ਅਸੀਂ ਇਸ ਦੀ ਬੁਕਿੰਗ ਸ਼ੁਰੂ ਕਰਨੀ ਹੈ, ਉਨੀ ਦੇਰ ਤੱਕ ਅਸੀਂ ਬੁਕਿੰਗ ਨਹੀਂ ਕਰਨੀਗੀ। ਸੋ ਉਹਦੇ ਲਈ ਅਪੁਆਇੰਟਮੈਂਟਸ ਤੁਹਾਨੂੰ ਬਣਾਉਣੀਆਂ ਪੈਣਗੀਆਂ। ਸੋ ਆਨਲਾਈਨ ਸਾਰਾ ਕੁਝ ਬੁਕਿੰਗ ਹੋਵੇਗਾ, ਉਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5005 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਸੋ ਸਿਰਫ 15% 3 ਸਾਲ ਦੇ ਵਿੱਚ ਤੁਸੀਂ ਇਸ ਦਾ ਡਾਊਨ ਦੇਣਾ ਹੈ। ਸੋ ਪੂਰਾ ਡਿਟੇਲ ਲੈਣ ਦੇ ਲਈ, ਇਸ ਦਾ ਹੋਰ ਜਾਣਨ ਦੇ ਲਈ ਸਿਰਫ $3,00,000 ਦੇ ਵਿੱਚ ਇਸ ਦੀ 600 square foot ਦੀ ਕਾਂਡੋ ਅਪਾਰਟਮੈਂਟ ਹੈ ਜਿਹੜੀ ਉਹ ਬੁੱਕ ਹੋ ਰਹੀ ਹੈ, ਪਲੱਸ $7,500 ਦੀ ਜਿਹੜੀ ਪਾਰਕਿੰਗ ਸਪੋਟ ਹੋਵੇਗਾ, ਅਸਾਈਨਮੈਂਟ ਕਲੋਜ਼ ਹੋਵੇਗੀ, ਸਾਰੇ ਅਪਗ੍ਰੇਡਸ ਨੇ, 9-foot ਸੀਲਿੰਗ ਹੈ ਅਤੇ ਨਾਲ ਦੀ ਨਾਲ ਗ੍ਰੇਨਾਈਟ ਕਾਊਂਟਰ ਟੋਪਸ ਅਤੇ ਹੋਰ ਸਾਰਾ ਕੁਛ ਹੈ। ਤੁਸੀਂ ਪ੍ਰਾਈਸ ਇਸ ਇਹਨਾਂ ਕਾਂਡੋ ਅਪਾਰਟਮੈਂਟਸ ਦਾ ਮੰਗਵਾਉਣਾ ਚਾਹੁੰਦੇ ਹੋ, ਇਹਦੀ ਫਲੋਰ ਪਲੈਨ ਮੰਗਵਾਉਣੀ ਚਾਹੁੰਦੇ ਹੋ ਮੇਰੇ ਕੋਲੋਂ, ਮੈਨੂੰ ਕਾਲ ਕਰ ਲੈਣਾ 416-970-5005। ਇਹਦੇ ਵਿੱਚ ਫਸਟ ਕਮ ਫਸਟ ਸਰਵ ਹੋਵੇਗਾ। ਸੋ ਆਲਰੇਡੀ ਜਿਹੜੇ ਪਲੈਟੀਨਮ ਪੈਕੇਜ ਵਾਲੇ ਏਜੰਟਸ ਨੇ ਉਹ ਇਸ ਨੂੰ ਸੈੱਲ ਕਰ ਰਹੇ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਨੰਬਰ ਸਾਡਾ ਵੀ ਹੈ ਔਰ ਉਹਦੇ ਲਈ ਤੁਸੀਂ ਅਪੁਆਇੰਟਮੈਂਟ ਸਾਡੇ ਨਾਲ ਬੁੱਕ ਕਰਨੀ ਹੈ ਸਪਤੰਬਰ ਦੀ 2nd week ਦੇ ਲਈ। 416-970-5005 ਮੇਰਾ ਨੰਬਰ ਹੈ, 416-970-5005 ਮੇਰਾ ਨੰਬਰ ਹੈ। ਸਟੇਸ਼ਨ ਦੀ ID 'ਤੇ ਕਮਰਸ਼ਲਸ ਹੋਣਗੀਆਂ, ਉਸ ਤੋਂ ਵਾਪਸ ਪਰਤਾਂਗੇ। ਅਗਲੀ ਵੱਡੀ ਖਬਰ ਜਿਹੜੀ ਇਸ ਸਮੇਂ ਹੈੱਡਲਾਈਨਸ ਬਣੀ ਹੋਈ ਹੈ, ਵਾਈਟ ਹਾਊਸ ਨੇੜੇ ਚੱਲੀ ਗੋਲੀ ਅਤੇ ਉਸ ਤੋਂ ਬਾਅਦ ਟਰੰਪ ਦੀ ਜਿਹੜੀ ਬਰੀਫਿੰਗ ਚੱਲ ਰਹੀ ਸੀ ਰਾਈਟ ਵੇ ਉਸ ਨੂੰ ਰੁਕਵਾਇਆ ਗਿਆ। ਕੱਲ੍ਹ ਦੁਪਹਿਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੋਰੋਨਾ ਵਾਇਰਸ ਸੰਬੰਧੀ ਬਰੀਫਿੰਗ ਅਜੇ ਸ਼ੁਰੂ ਹੀ ਕਰਨ ਜਾ ਰਹੇ ਸੀ ਕਿ ਉਹਨਾਂ ਨੂੰ ਅਮਰੀਕਾ ਦੇ ਸੀਕਰੇਟ ਸਰਵਿਸ ਏਜੰਟ ਵੱਲੋਂ ਰੋਕ ਦਿੱਤਾ ਗਿਆ ਅਤੇ ਵਾਈਟ ਹਾਊਸ ਦੀ ਬਰੀਫਿੰਗ ਰੂਮ ਵਿੱਚੋਂ ਬਾਹਰ ਲਿਜਾਇਆ ਗਿਆ। ਕੁਝ ਮਿੰਟ ਬਾਅਦ ਟਰੰਪ ਵਾਪਸ ਬਰੀਫਿੰਗ ਰੂਮ ਵਿੱਚ ਆ ਗਏ ਅਤੇ ਉਹਨਾਂ ਆਖਿਆ ਕਿ ਵਾਈਟ ਹਾਊਸ ਦੇ ਬਾਹਰ ਹੋਈ ਸ਼ੂਟਿੰਗ ਕਾਰਨ ਉਹਨਾਂ ਨੂੰ ਬਾਹਰ ਜਾਣਾ ਪਿਆ ਅਤੇ ਹੁਣ ਸਥਿਤੀ ਕਾਬੂ ਦੇ ਵਿੱਚ ਹੈ। ਟਰੰਪ ਨੇ ਆਖਿਆ ਕਿ ਬਾਹਰ ਸੱਚਮੁੱਚ ਗੋਲੀ ਚੱਲੀ ਹੈ ਅਤੇ ਕਿਸੇ ਨੂੰ ਹਸਪਤਾਲ ਵੀ ਲਿਜਾਇਆ ਗਿਆ ਹੈ ਅਤੇ ਰਾਸ਼ਟਰਪਤੀ ਨੇ ਆਖਿਆ ਕਿ ਇਹ ਗੋਲੀਆਂ ਲਾਅ ਇਨਫੋਰਸਮੈਂਟ ਅਧਿਕਾਰੀ ਵੱਲੋਂ ਚਲਾਈਆਂ ਗਈਆਂ ਅਤੇ ਟਰੰਪ ਨੇ ਅੱਗੇ ਆਖਿਆ ਕਿ ਜਿਸ ਵਿਅਕਤੀ ਨੂੰ ਗੋਲੀ ਲੱਗੀ ਉਸ ਕੋਲ ਹਥਿਆਰ ਸਨ ਅਤੇ ਮਸ਼ਕੂਕ ਨੂੰ ਗੋਲੀ ਮਾਰੀ ਗਈ ਹੈ। ਟਰੰਪ ਨੇ ਆਖਿਆ ਕਿ ਏਜੰਟ ਵੱਲੋਂ ਉਹਨਾਂ ਨੂੰ ਓਵਲ ਆਫਿਸ ਲਿਜਾਇਆ ਗਿਆ। ਵਾਈਟ ਹਾਊਸ ਨੂੰ ਇਸ ਘਟਨਾ ਤੋਂ ਬਾਅਦ ਲਾਕਡਾਊਨ ਕਰ ਦਿੱਤਾ ਗਿਆ। ਦੋ ਸਰੋਤਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਗੋਲੀ ਵਾਈਟ ਹਾਊਸ ਤੋਂ ਕੁਝ ਬਲਾਕਸ ਦੀ ਦੂਰੀ ਉੱਤੇ 17th Street ਅਤੇ ਪੈਨਸਲਵੇਨੀਆ ਐਵਨਿਊ ਲਾਗੇ ਵਾਪਰੀ ਅਤੇ ਪੁਲਿਸ ਮਸ਼ਕੂਕ ਦੇ ਇਰਾਦਿਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮਸ਼ਕੂਕ ਨੂੰ ਲੋਕਲ ਹਸਪਤਾਲ ਭੇਜ ਦਿੱਤਾ ਗਿਆ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਫਾਇਰ ਡਿਪਾਰਟਮੈਂਟ ਨੇ ਆਖਿਆ ਕਿ ਉਸ ਵਿਅਕਤੀ ਦੀ ਹਾਲਤ ਗੰਭੀਰ ਜਾਂ ਸੰਭਾਵੀ ਤੌਰ ਉੱਤੇ ਨਾਜ਼ੁਕ ਹੈ। ਅਧਿਕਾਰੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਕਿਤੇ ਮਸ਼ਕੂਕ ਨੂੰ ਕੋਈ ਮਾਨਸਿਕ ਸਮੱਸਿਆ ਤਾਂ ਨਹੀਂ ਹੈ। ਸੋ ਜਿੱਥੇ ਵਾਈਟ ਹਾਊਸ ਦੀ ਇਹ ਘਟਨਾ ਚਰਚਾ ਦੇ ਵਿੱਚ ਹੈ ਅਤੇ ਉਸਦੇ ਨਾਲ ਨਾਲ ਬਾਲਟੀਮੋਰ ਵਿੱਚ ਇੱਕ ਗੈਸ ਧਮਾਕਾ ਹੋਇਆ, ਇੱਕ ਹਲਾਕ ਅਤੇ ਚਾਰ ਜ਼ਖਮੀ ਹੋਏ ਨੇ ਅਤੇ ਇਹ ਖਬਰ ਨੂੰ ਅਸੀਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਨਾਲ ਦੀ ਨਾਲ ਬੈਰੂਤ ਧਮਾਕੇ ਤੋਂ ਬਾਅਦ ਲੈਬਨਾਨ ਕੈਬਨਿਟਸ ਨੇ ਅਸਤੀਫੇ ਦਿੱਤੇ ਨੇ, ਲਗਾਤਾਰ ਉੱਥੇ ਪ੍ਰੋਟੈਸਟ ਚੱਲ ਰਹੇ ਨੇ, ਇਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਉਸ ਤੋਂ ਅਗਲੀ ਜਿਹੜੀ ਤੀਜੀ ਖਬਰ ਵੱਡੀ ਸਾਂਝੀ ਕਰਾਂਗੇ, ਫੈਡਰਲ ਸਰਕਾਰ ਨੇ ਘੱਟ ਤੋਂ ਘੱਟ ਬੇਰੁਜ਼ਗਾਰੀ ਦਰ 13.1% ਤੈਅ ਕੀਤੀ ਹੈ, ਇਹਦਾ ਕੀ ਅਸਰ ਹੈ, ਕੀ ਹੈ ਪੂਰਾ ਮਾਮਲਾ ਸਾਰਾ, ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਨਾਲ ਦੀ ਨਾਲ ਮੇਅਰ ਪੈਟ੍ਰਿਕ ਬਰਾਊਨ ਚਰਚਾ ਦੇ ਵਿੱਚ ਹੈ, ਮੇਅਰ ਪੈਟ੍ਰਿਕ ਬਰਾਊਨ ਅਰੀਨਾ ਦੇ ਵਿੱਚ ਇੱਕ ਦੇ ਵਿੱਚ ਆਈਸ ਹਾਕੀ ਖੇਡਣ ਲਈ ਜਾ ਰਹੇ ਸਨ, ਪਰ ਰੈਬਲ ਮੀਡੀਆ ਅਤੇ ਡੇਵਿਡ ਮੈਂਜ਼ੀ ਵੱਲੋਂ ਉਸ ਨੂੰ ਰਾਈਟ ਵੇ ਕੁਐਸਚਨਿੰਗ ਸ਼ੁਰੂ ਕਰ ਦਿੱਤੀ, ਤਾਂ ਮੇਅਰ ਪੈਟ੍ਰਿਕ ਬਰਾਊਨ ਆਪਣਾ ਬੈਗ ਛੱਡ ਕੇ ਰਾਈਟ ਵੇ ਉੱਥੋਂ ਚੱਲਦੇ ਬਣੇ ਅਤੇ ਉਹਨਾਂ ਨਾਲ ਇੰਟਰਵਿਊ ਕਰਨ ਤੋਂ ਇਨਕਾਰ ਕਰ ਦਿੱਤਾ। ਸੋ ਕੀ ਹੈ ਪੂਰਾ ਮਾਮਲਾ, ਇਸ ਦੇ ਉੱਤੇ ਕੀ ਕਵਰ ਅਪ ਕੀਤਾ ਜਾ ਰਿਹਾ ਵਾ, ਕੀ ਮੇਅਰ ਵੱਲੋਂ ਆਪਣਾ ਪੱਖ ਰੱਖਿਆ ਜਾ ਰਿਹਾ, ਕੀ ਚੇਂਜਸ ਕੀਤੀਆਂ ਜਾ ਰਹੀਆਂ, ਕੀ ਸੱਚ ਹੈ, ਕੀ ਗਲਤ ਹੈ, ਇੱਕ ਸਾਲ ਦੇ ਲਈ ਕੀ ਜਾਇਜ਼ ਹੈ ਇਹ ਰੈਬਲ ਮੀਡੀਆ ਨੂੰ ਬ੍ਰੈਂਪਟਨ ਦੇ ਸਾਰੇ ਰੀਕ੍ਰੀਏਸ਼ਨਲ ਪ੍ਰੋਪਰਟੀਜ਼ ਤੋਂ ਐਂਟਰ ਹੋਣ ਦੇ ਲਈ ਬੈਨ ਲਾ ਦੇਣਾ, ਕੀ ਸਿਕਿਉਰਿਟੀ ਗਾਰਡਸ ਐਡੀ ਵੱਡੀ ਟਿਕਟ ਦੇ ਸਕਦੇ ਨੇ, ਅਤੇ ਨਾਲ ਦੀ ਨਾਲ ਕੀ ਜਿਹੜਾ ਬੈਗ ਉੱਥੇ ਲੈ ਕੇ ਗਏ ਸਨ ਹਾਕੀ ਖੇਡਣ ਦੇ ਲਈ, ਉਹ ਵਾਕਿਆ ਹੀ ਪੈਟ੍ਰਿਕ ਬਰਾਊਨ ਦਾ ਸੀ ਜਿਸ 'ਤੇ ਪੈਟ੍ਰਿਕ 00 ਲਿਖਿਆ ਹੋਇਆ ਸੀ, ਔਰ ਕੀ ਵਾਕਿਆ ਹੀ ਪੈਟ੍ਰਿਕ ਬਰਾਊਨ ਉੱਥੇ ਜਸਟ ਫੈਸਿਲਿਟੀ ਨੂੰ ਵਿਜ਼ਿਟ ਕਰਨ ਗਏ ਸੀਗੇ, ਜਾਂ ਫਿਰ ਉਹ ਹਾਕੀ ਖੇਡਣ ਦੇ ਲਈ ਤਿਆਰੀ ਕਰ ਰਹੇ ਸਨ ਅਤੇ ਬਿਨਾਂ